ਔਰ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਗੁਰੂ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਪਿਆਰੇ ਸਤਿਗੁਰੂ ਦੇ ਦਰਸ਼ਨਾਂ ਦੀ ਪਿਆਸ ਲੈ ਕੇ ਲਾਹੌਰ ਦੀ ਧਰਤੀ ਤੇ ਕਿਵੇਂ ਬੇਬਲ ਹੋ ਕੇ ਅਰਦਾਸਾਂ ਪੈ ਭੇਜਦੇ ਨੇ ਤੇ ਨਾਲ ਗੁਰੂ ਕੇ ਹੁਕਮ ਨੂੰ ਵੀ ਸਤ ਕਰਕੇ ਮੰਨਦੇ ਨੇ ਤੇ ਜਿਸ ਹਿਰਦੇ ਵਿਚ ਗੁਰੂ ਪਰਮੇਸ਼ਵਰ ਦੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ ਤੇ ਉਸ ਦੀ ਆਸ ਨੂੰ ਮੇਰਾ ਪਰਮੇਸ਼ਵਰ ਭਾਗ ਜ਼ਰੂਰ ਲਾਂਦਾ ਹੈ। ਸਤਿਗੁਰਾਂ ਨੇ ਪਵਿੱਤਰ ਬਾਣੀ ਵਿਚ ਬਚਨ ਕੀਤਾ ਹੈ। ਮਹਾਰਾਜ ਕਹਿੰਦੇ ਨੇ ਦਰਸ਼ਨਾਂ ਦੀ ਪਿਆਸ ਲੈ ਕੇ ਬੈਠੇ ਜਿਹੜੇ ਗੁਰਮੁਖ ਨੇ ਭਗਤ ਜਨ ਨੇ ਉਹ ਇੰਨੇ ਕੁ ਟਿਕਾ ਤੇ ਧੀਰੇ ਤੇ ਸਬਰ ਨਾਲ ਟਿਕ ਕੇ ਬਹਿ ਜਾਂਦੇ ਨੇ। ਉਹਨਾਂ ਨੂੰ ਇਥੋਂ ਤੱਕ ਆਸ ਹੈ ਕਿ ਜਦੋਂ ਅੰਤਲਾ ਸਵਾਸ ਮੇਰਾ ਨਿਕਲੇਗਾ ਤੇ ਮੇਰਾ ਪਿਆਰਾ ਪ੍ਰੀਤਮ ਅੰਤਲੇ ਸਵਾਸ ਤੇ ਵੀ ਆ ਕੇ ਵੀ ਕਿਰਪਾ ਕਰ ਸਕਦਾ। ਸਾਧ ਸੰਗਤ, ਉਸ ਗੁਰਦੇਵ ਦੀ ਬੇਬਲਤਾ ਆਪ ਜੀ ਨੇ ਸਰਵਣ ਕੀਤੀ। ਗੁਰੂ ਮਿਹਰ ਕਰੇ ਕਿਤੇ ਇਸ ਹਿਰਦੇ ਵਿਚ ਵੀ ਗੁਰੂ ਕੇ ਦਰਸ਼ਨਾਂ ਲਈ ਅੰਦਰੋਂ ਪਿਆਸ ਪੈਦਾ ਹੋ ਜਾਏ। ਉਸੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਬਚਨ ਸ਼ਲੋਕ ਸਹਿਸਕ੍ਰਿਤੀ ਅੰਦਰ ਜੋ ਦਰਜ ਹੈ ਉਹ ਆਪ ਜੀ ਨੇ ਅੱਜ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਜੋ ਉਪਦੇਸ਼ ਪੈ ਕਰਦੇ ਨੇ, ਕਹਿੰਦੇ ਨੇ ਇਸ ਭਟਕਦੇ ਹੋਏ ਮਨ ਦੀ ਅਵਸਥਾ ਇਹ ਵੇ ਕਿ ਜਿਹੜੇ ਪਦਾਰਥ ਨਾਸ਼ਵੰਤ ਨੇ ਉਹਨਾਂ ਦੇ ਨਾਲ ਇਹ ਮੋਹ ਪਾਈ ਬੈਠਾ ਹੈ ਤੇ ਉਹਨਾਂ ਪਦਾਰਥਾਂ ਦੇ ਵਿੱਚੋਂ ਗੁਰਦੇਵ ਕਹਿੰਦੇ ਨੇ ਦਾਤ ਉਸ ਪਰਮੇਸ਼ਵਰ ਨੇ ਦਿੱਤੀ। ਜਿਸ ਨੇ ਦਾਤ ਦਿੱਤੀ ਉਸ ਦਾਤਾਰ ਨੂੰ ਤਾਂ ਹਿਰਦੇ ਵਿੱਚੋਂ ਭੁਲਾ ਦਿੱਤਾ ਤੇ ਉਹਦੀ ਦਾਤ ਦੇ ਨਾਲ ਮੋਹ ਪਾ ਕੇ ਬਹਿ ਗਿਓ। ਇਹ ਵੀ ਪਤਾ ਕਿ ਜੋ ਕੁਝ ਉਹਨੇ ਦੇ ਦਿੱਤਾ ਇੱਕ ਦਿਨ ਇਹ ਬਿਣਸਣਾ ਵੀ। ਸਾਹਿਬ ਕਹਿੰਦੇ ਨੇ ਮ੍ਰਿਤਕ ਪਦਾਰਥਾਂ ਨੂੰ ਨਾਸ਼ਵੰਤ ਪਦਾਰਥਾਂ ਨੂੰ ਪਿਆਰ ਕਰਨਾ, ਕਿਤੇ ਤਾਂ ਸਾਹਿਬ ਕਹਿੰਦੇ ਨੇ ਦੌਲਤ ਨਾਲ ਨੇਹ ਪਾਈ ਬੈਠਾ, ਕਿਤੇ ਇਸਤਰੀ ਨਾਲ ਨੇਹ ਪਾਈ ਬੈਠਾ। ਸਾਹਿਬ ਕਹਿੰਦੇ ਨੇ ਕਿਤੇ ਇਹ ਉੱਚੇ ਸੋਹਣੇ ਮਕਾਨ ਬਣਾ ਕੇ ਉਹਨਾਂ ਵਿਚ ਬਹਿ ਕੇ ਪਰਮੇਸ਼ਵਰ ਨੂੰ ਭੁੱਲ ਗਿਆ ਤੇ ਕਿਤੇ ਸੋਨੇ ਦੇ ਕੁੰਡਲ ਪਾ ਕੇ ਸੋਨੇ ਦੇ ਗਹਿਣੇ ਪਾ ਕੇ ਦੁਨੀਆਂ ਵਿਚ ਆਪਣੀ ਅਮੀਰੀ ਦਾ ਦਿਖਾਵਾ ਕਰਦਾ। ਤੇ ਸਾਹਿਬ ਕਹਿੰਦੇ ਨੇ ਸਭ ਕੁਝ ਵਿਖਾਵੇ ਮਾਤਰ ਤੂੰ ਜੋ ਕੁਝ ਸੰਸਾਰ ਵੀ ਦਿਖਾਣਾ ਇਹਨੇ ਬਿਣਸ ਜਾਣਾ। ਤੇ ਸੰਤ ਜਨ ਰੱਬ ਦੇ ਪਿਆਰੇ ਉਹ ਇਸ ਮਾਇਆ ਤੋਂ ਸੁਚੇਤ ਰਹਿ ਕੇ ਪ੍ਰਭੂ ਦੇ ਚਰਨਾਂ ਵਿਚ ਲੀਰ ਰਹਿੰਦੇ। ਸਾਧ ਸੰਗਤ, ਕਈ ਵਾਰੀ ਆਪ ਜੀ ਨੇ ਸਰਵਣ ਕੀਤਾ ਹੋਣਾ, ਗੁਰੂ ਗ੍ਰੰਥ ਸਾਹਿਬ ਜੀ ਨੇ ਮਾਇਆ ਸ਼ਬਦ ਕੇਵਲ ਇਹਨਾਂ ਟਕਿਆਂ ਦੀ ਖਾਤਰ ਨਹੀਂ ਵਰਤਿਆ। ਇਹ ਠੀਕ ਹੈ ਕਿ ਆਪਾਂ ਅੱਜ ਸ਼ਬਦ ਮਾਇਆ ਵਰਤਨੇ ਆ ਇਸ ਦੌਲਤ ਦੇ ਲਈ, ਪਰ ਗੁਰਦੇਵ ਨੇ ਕਮਾਲ ਦੇ ਬਚਨ ਬਾਣੀ ਵਿਚ ਕਹਿੰਦੇ ਨੇ ਇਹ ਮਤ ਸਮਝੀ ਕਿ ਮਾਇਆ ਕੇਵਲ ਰੁਪਈਏ ਟਕੇ ਦਾ ਨਾਂ ਹੈ। ਮਹਾਰਾਜ ਕਹਿੰਦੇ ਨੇ ਮਾਇਆ ਦਰਅਸਲ ਉਸ ਵਸਤੂ ਦਾ ਨਾਂ ਹੈ ਜਿਸ ਨੂੰ ਦੇਖਦਿਆਂ ਸਾਰ ਦੇਣ ਵਾਲਾ ਪਰਮੇਸ਼ਵਰ ਭੁੱਲ ਜਾਵੇ। ਉਹ ਕੋਈ ਵੀ ਵਸਤੂ ਹੋ ਸਕਦੀ ਹੈ, ਹੋ ਸਕਦਾ ਤੇਰੇ ਤਨ ਦੀ ਸੁੰਦਰਤਾ ਹੋਵੇ, ਜਿਸ ਸੁੰਦਰਤਾ ਨੂੰ ਦੇਖ ਕੇ ਤੂੰ ਪ੍ਰਭੂ ਨੂੰ ਭੁੱਲ ਜਾਏ, ਜਿਸ ਚਿੱਤਰਕਾਰ ਨੇ ਤਸਵੀਰ ਬਣਾਈ ਤੇਰੇ ਸਰੀਰ ਦੀ ਸੁੰਦਰਤਾ ਵੀ ਮਾਇਆ ਬਣ ਜਾਏ। ਮਹਾਰਾਜ ਕਹਿੰਦੇ ਨੇ ਤੂੰ ਵਿਦਵਾਨ ਹੈ, ਸਿਆਣਾ ਗੁਣੀ ਹੈ, ਜੇ ਤੂੰ ਵਿਦਿਆ ਨੂੰ ਦੇਖ ਕੇ ਅਭਿਮਾਨ ਵਿਚ ਆ ਕੇ ਉਸ ਦਾਤੇ ਨੂੰ ਭੁੱਲ ਜਾਏ ਤਾਂ ਧਿਆਨ ਰੱਖੀ ਵਿਦਿਆ ਵੀ ਮਾਇਆ ਬਣ ਜਾਏਗੀ। ਇਥੋਂ ਤੱਕ ਮੇਰੇ ਗੁਰਦੇਵ ਨੇ ਕਮਾਲ ਦੇ ਬਚਨ ਕਹਿ, ਕਹਿੰਦੇ ਜੇ ਤੂੰ ਪ੍ਰਭੂ ਦੇ ਨਾਮ ਦਾ ਜਪ ਤਪ ਕਰਨਾ, ਬੰਦਗੀ ਕਰਨਾ, ਤੇ ਜਪ ਤਪ ਕਰਦਿਆਂ ਕਰਦਿਆਂ ਹੋਮੇ ਦਾ ਰੁੱਖ ਪੁੰਗਰ ਆਇਆ ਤੇ ਉਹ ਜਪ ਤਪ ਉਹ ਸਾਧਨਾ ਵੀ ਮਾਇਆ ਬਣ ਜਾਂਦੀ। ਗੁਰਦੇਵ ਨੇ ਬਚਨ ਕੀਤਾ, ਕਹਿਣ ਲੱਗੇ ਮਾਇਆ ਕੋਈ ਇੱਕ ਕਿਸਮ ਦੀ ਨਹੀਂ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਸਾਹਿਬ ਕਹਿੰਦੇ ਨੇ ਕਈ ਰੰਗਾਂ ਦੀ, ਕਈ ਭਾਂਤਾਂ ਦੀ, ਕਈ ਜਿਨਸਾਂ ਦੀ ਰੱਬ ਨੇ ਮਾਇਆ ਪੈਦਾ ਕੀਤੀ ਏ। ਤੇ ਅਸਲ ਵਿਚ ਮਾਇਆ ਦੀ ਪਰਿਭਾਸ਼ਾ ਹੀ ਇਹ ਵੇ ਕਿ ਸਾਹਿਬ ਕਹਿੰਦੇ ਨੇ ਇਹ ਮਾਇਆ ਜਿਤ ਹਰ ਵਿਸਰੈ। ਮਾਇਆ ਉਹ ਚੀਜ਼ ਹੈ ਜਿਹਨੂੰ ਦੇਖ ਕੇ ਪ੍ਰਭੂ ਦੀ ਯਾਦ ਭੁੱਲ ਜਾਏ, ਮੋਹ ਉਪਜੈ, ਜਿਹਨੂੰ ਭੁੱਲ ਕੇ ਪ੍ਰਭੂ ਨੂੰ ਅੰਦਰ ਮੋਹ ਜਿਹੜੀ ਲਹਿਰ ਮੋਹ ਦੀ ਪੈਦਾ ਹੋ ਜਾਏ, मोह उपजै भाओ दूजा लाया एक नू छड़ के दूजे दे नाल तू माया दे विच खचत हो जाए उस वस्तु विच खचत हो जाए वो तेरे वास्ते माया बन जाएगी। पर याद रखी जे मकान लिया रब भुल गया मकान माया जे घर पुत्र आया प्रभु भुलिया पुत्र माया जे पदवी मिलिया वाहगुरु जी भुल गए वो पदवी माया ते जे ए सारियां वस्तुआं लेके मेरा प्यारा परमेश्वर चेते रहे ते माया विच रह के तू प्यारे प्रीतम नू पा सकना। ताई जिथे गुरुदेव ने कहा के कह लगे ए माया जे तहर विसरै मोह उपजै भाओ दूजा लाया उथे नाल ए भी कह दिता गुर प्रसादी जिन्ना लिव लागी गुरु दी कृपा नाल जिन्ना दी सुरत नाम भी जुड़ गई तिनी विचै माया पाया ओ रहिंदे दुनिया विच ने माया विच रह के भी प्रीतम नू पा गए। पर खैर अज मेरे गुरु अर्जन साहब ने कहा मना तू नाशमंत पदार्थां दी खातर उस मालक नू भुलाई बैठे ते जाने ए नाशमंत पदार्थ भी तेरे नाल ने। सतगुरु की इलाही बाणी दे विच गुरु अर्जन साहब ने मारू डखने विच एक बचन कीता साहब कहिंदे ने जिस माया नू देख के तू प्रभु भुलाई बैठा है ना ए ता छिन भंगर कुछ समय तो बाद आलोप है। गुरुदेव ने बचन कीता बड़ा प्यारा साहब जी कहन लगे सच जाने कच वहिंदियां साहब दा मारू डखने दा सलोक है सच जाने तू सच समझी बैठा किनू कच वहिंदियां लेंदी बोली दा शब्द वहिंदियां दर ते तुरे जाना। आपा आम तौर ते पिंडां विच शब्द वरतने आ पुराने बजुर्ग वरदे ने वगिया वगिया आ वगिया वगिया दा मतलब है कि तू जल्दी नाल मेरे नाल पिछे दौड़िया। साहब कहिंदे ने सच जाने कच वहिंदियां वहिंदियां दर ते जिहड़ा तुरिया जांदा है ओ मेरे मना तू उस कच नू सच समझी बैठा जिहड़ा तेरे देखदियां देखदियां तेरे कोलों निकल जाणा सच जाने कच वहिंदियां। अगे कहिंदे तू आगू आगे सलवे आगू आगे दर ते अगे अगे जाना सलवे दा अर्थ तेज रफ्तार नाल तुर जाना। साहब कहन लगे अजे भी सबर नहीं जो कुछ रब देंदा उथे कदी बंदा संतुष्ट नहीं तू आगू आगे सलवे तू अगे अगे होर प्या छाला मारना। एथो दस के साडी अवस्था अगे फिर क्या जिन्नू तू सच समझी बैठा है नानक आत सड़ी मंज नैणू मंज नैणू मंज दा अर्थ विच आत सड़ी दा अर्थ अग नैणू दा अर्थ इथे नैण नहीं इथे नैणू दा अर्थ मखण। गुरु अर्जन साहिब महाराज कहिंदे ने जिन्नू तू सच समझी बैठा इन्हे इस तरह नाशवान हो जाने जिवें बलदी हुई अग दे विच कोई मखण सट देवे ते परत के ओ मखण दी होंद खत्म हो जांदी है सड़ जांदा है जिन्नू तू मान करके समझना है अपनी इन्हे इस तरह आलोप होना जिवें अग मखण नू साड़ के खत्म कर देंदी। नानक आत सड़ी मंज नैणू साहब कहन लगे फिर याद रखी केवल एथी बस नहीं ब्या ढल पबन ज्यो जुम्यो ते जिवें चुपत्ती जेड़ी है एक बूटा पानी दी अणहोन तो बाद नाशमंत हो जांदा है इसे तरह ए चार दिन दे सुख जेड़े ने आलोप हो जाने। इसे बाणी नू पढ़दे आ फिर हजूर ने दूसरा श्लोक एदे विच कहा तवज्जो देनी थोड़ी जी मैं अज ए अर्ज करनी चाहना जे प्रभु नू भुल के सब कुछ एनू समझे इन्हे नाल नहीं जाना जे एदे विच रहिंदियां मालक नू चेते रखे ते लोक परलोक तू सुहेला करके चला जाए। सतगुरु ने बचन कीता कहन लगे गुर दी गिल्ली एक छोटी जी भेली है। गुरु अर्जन साहब दा बचन है कहिंदे ने गुड़ विच मिठास है महाराज कहिंदे ने मक्खी दा एक सुभाअ है जिथे मिठा होवे मक्खी उत्थे जरूर पहुंचदी है ते गुरु अर्जन साहब कहिंदे ने सच्चे पिता कहिंदे ने गुर दी रोड़ी सी गिल्ली ते मक्खी बड़ी दूर तो आई उस मक्खी ने गुड़ दी भेली ते बैठ के मिठे नू खाना शुरू कीता ते खांदियां खांदियां मन विच आया मना ए भेली एनी वड्डी मेनू इकली नू मिल गई ए मिठास दी भरी किन्ना चंगा होवे मैं एदे उत्ते रह के कब्जे क्यों ना कर लवां ए गुड़ दी भेली मैं रज के जदों दिल करे मैं खावां। कहिंदे ने ओ मक्खी छोटे छोटे खंभां वाली उस गुड़ दी भेली दा स्वाद चखिया परत के सब कुछ भुल के अपनी उडारी भी भुल गई मैं ता बड़ी उच्ची उड्डन वाली आ उस गुड़ दी भेली ते अपना कब्जा करी हुण गुड़ इन्ना कु गिला सी मक्खी दे पैर ਉਹਦੇ ਛੋਟੇ ਛੋਟੇ ਖੰਭ ਗੁੜ ਦੇ ਵਿਚ ਫਸ ਗਏ। ਹੁਣ ਮੱਕੀ ਤਾਂ ਗੁੜ ਵਿਚੋਂ ਉੱਡਣਾ ਚਾਹੁੰਦੀ ਏ, ਪਰ ਉਸ ਗੁੜ ਦੀ ਇੰਨੀ ਕੁ ਕਸ਼ਿਸ਼ ਉਹ ਮੱਕੀ ਨੂੰ ਉੱਡਣ ਹੀ ਨਹੀਂ ਦਿੰਦਾ ਪਿਆ, ਉਹਦੇ ਵਿਚ ਫਸੀ ਉੱਡੇਗੀ ਕਿਵੇਂ। ਸਾਹਿਬ ਕਹਿੰਦੇ ਨੇ ਭਲਿਆ ਗੁੜ ਮਾੜਾ ਨਹੀਂ, ਮੱਕੀ ਦਾ ਆਧਾਰ ਏ ਮਿੱਠਾ, ਪਰ ਯਾਦ ਰੱਖੀ ਜੇ ਕਿਤੇ ਮਿੱਠਾ ਚੱਕ ਕੇ ਉਡਾਰੀ ਮਾਰ ਜਾਂਦੀ ਤੇ ਸ਼ਾਇਦ ਇਹ ਪਰਤ ਕੇ ਫਿਰ ਆਨੰਦ ਮਾਣਦੀ। ਇਹਨੇ ਮਿੱਠੇ ਨੂੰ ਚੱਕ ਕੇ ਉਹਦੇ ਉੱਤੇ ਕਬਜ਼ਾ ਕਰ ਲਿਆ ਤੇ ਉਹੀ ਮਿੱਠੇ ਦੀ ਭੇਲੀ ਜਿਹੜੀ ਇਹਦੀ ਮੌਤ ਦਾ ਕਾਰਨ ਬਣ ਗਈ। ਸਾਹਿਬ ਕਹਿਣ ਲੱਗੇ ਸੰਸਾਰ ਦੇ ਅੰਦਰ ਮਾਇਆ ਇੱਕ ਗੁਜ਼ਰਾਨ ਏ, ਇਹਦੇ ਤੋਂ ਬਿਨਾਂ ਝੱਟ ਨਹੀਂ ਲੰਘਦਾ। ਐਵੇਂ ਕੋਈ ਕਹਿ ਚਾਹੇ ਧਰਮ ਦਾ ਕਰਮ ਕਰਨਾ, ਚਾਹੇ ਰਾਜਨੀਤਿਕ ਕੋਈ ਕੰਮ ਕਰਨਾ, ਸਮਾਜਿਕ ਕਰਮ ਕਰਨਾ, ਦੌਲਤ ਤੋਂ ਬਿਨਾਂ ਕੰਮ ਚੱਲਦਾ ਨਹੀਂ। ਸਾਹਿਬ ਕਹਿਣ ਲੱਗੇ ਮੱਖੀ ਦੀ ਤਰ੍ਹਾਂ ਕੇਵਲ ਗੁਜ਼ਾਰਾ ਕਰਕੇ ਉੱਡ ਜਾਏਗਾ ਤੇ ਸੋਖੇ, ਜੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ ਤੇ ਇਹੀ ਤੈਨੂੰ ਜੀਵਨ ਨੂੰ ਬਰਬਾਦ ਕਰ ਦੇਵੇਗੀ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਗਿੱਲੀ ਗਿੱਲੀ ਰੋਡੜੀ, ਗੁੜ ਦੀ ਗਿੱਲੀ ਜੀ ਭੇਲੀ ਏ, ਭੌਂਦੀ ਭਵ ਭਵ ਆਏ ਤੇ ਮੱਖੀ ਭੱਜਦੀ ਭੱਜਦੀ ਉਸ ਗੁੜ ਦੀ ਭੇਲੀ ਤੇ ਬਹਿ ਗਈ। ਹਜ਼ੂਰ ਕਹਿੰਦੇ ਨੇ ਜੋ ਬੈਠੇ ਸੇ ਫਾਥਿਆ, ਜਿਹੜੇ ਬਹਿ ਗਏ ਉਹ ਫਸ ਗਏ। ਉਬਰੇ ਭਾਗ ਮਥਾਏ, ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਨੇ ਉਹ ਚੱਕ ਕੇ ਗੁਜ਼ਾਰਾ ਕਰਕੇ ਪ੍ਰਭੂ ਦੇ ਚਰਨਾਂ ਵਿਚ ਜੁੜੇ ਰਹਿੰਦੇ। ਤੀਸਰਾ ਪ੍ਰਮਾਣ ਮੇਰੇ ਗੁਰਦੇਵ ਦੀ ਬਾਣੀ ਵਿਚੋਂ ਵੀ, ਮੈਂ ਅਜੇ ਸਿਰਫ ਇਹ ਅਰਜ਼ ਕਰ ਰਿਹਾ ਕਿ ਉਹਨੂੰ ਭੁੱਲ ਕੇ ਦੇਖੀ ਇਹਦੇ ਵਿਚ ਖਚਤ ਹੋਇਓ ਤਾਂ ਜੀਵਨ ਤਬਾਹ ਵੀ ਹੋ ਸਕਦਾ ਹੈ। ਸਾਹਿਬ ਨੇ ਤੀਸਰਾ ਬਚਨ ਕੀਤਾ ਭਗਤ ਕਬੀਰ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਰਾਗ ਗੌੜੀ ਵਿਚ। ਕਹਿੰਦੇ ਨੇ ਬਾਂਦਰ ਜੀ ਦਾ ਚੰਚਲ ਕੋਈ ਜੀਵ ਨਹੀਂ, ਬੜਾ ਚੰਚਲ ਏ ਬਾਂਦਰ। ਸਾਹਿਬ ਕਹਿੰਦੇ ਨੇ ਇੰਨਾ ਚੰਚਲ ਏ ਪਰ ਕਦੀ ਤੱਕਿਆ ਤੂੰ ਕਲੰਦਰ ਨੇ ਰੱਸਾ ਇਹਦੇ ਗਲ ਵਿਚ ਪਾਇਆ, ਤੇ ਇੰਨਾ ਚੰਚਲ ਬਾਂਦਰ ਜੀਵ ਜਿਹੜਾ ਇੱਕ ਥਾਂ ਤੇ ਕਦੀ ਟੇਕ ਕੇ ਨਹੀਂ ਬਹਿੰਦਾ। ਤੇ ਸਾਹਿਬ ਕਹਿੰਦੇ ਨੇ ਇਹ ਕਲੰਦਰ ਦੇ ਇਸ਼ਾਰਿਆਂ ਤੇ ਘਰ ਘਰ ਦੇ ਅੱਗੇ ਜਾ ਕੇ ਬਾਂਦਰ ਨੱਚਦਾ, ਪਰ ਕਦੀ ਸੋਚ ਇੰਨਾ ਚੰਚਲ ਜਾਨਵਰ ਜਿਹੜਾ ਕਲੰਦਰ ਨੇ ਕਾਬੂ ਕਿਵੇਂ ਕਰ ਲਿਆ। ਤੇ ਗੁਰਦੇਵ ਨੇ ਬੜੇ ਕਮਾਲ ਦੀ ਉਦਾਹਰਣ ਦਿੱਤੀ। ਕਬੀਰ ਸਾਹਿਬ ਕਹਿੰਦੇ ਨੇ ਜਦੋਂ ਕੋਈ ਬਾਂਦਰ ਨੂੰ ਪਕੜਦਾ ਤੇ ਉਦੋਂ ਕੀ ਕਰਦਾ, ਇੱਕ ਬਰਤਨ ਲੈਂਦਾ ਤੇ ਉਸ ਬਰਤਨ ਦਾ ਜਿਹੜਾ ਮੂੰਹ ਏ ਉਹ ਬਿਲਕੁਲ ਭੀੜਾ ਸੌੜਾ, ਤੇ ਉਸ ਬਰਤਨ ਵਿਚ ਚਣੇ ਪਾ ਕੇ ਉਹ ਜੰਗਲ ਵਿਚ ਉਸ ਬਰਤਨ ਨੂੰ ਜ਼ਮੀਨ ਵਿਚ ਦੱਬ ਦਿੰਦਾ। ਬਾਂਦਰ ਆਉਂਦਾ, ਉਹ ਦੇਖਦਾ ਕਿ ਚਣੇ ਉਸ ਭਾਂਡੇ ਦੇ ਵਿਚ ਨੇ। ਜਦੋਂ ਤਾਂ ਬਾਂਦਰ ਦਾ ਹੱਥ ਖਾਲੀ ਏ, ਉਹ ਉਸ ਭਾਂਡੇ ਦੇ ਮੂੰਹ ਵਿਚ ਹੱਥ ਪਾ ਕੇ ਚਣਿਆਂ ਨਾਲ ਮੁੱਠ ਭਰਦਾ। ਤੇ ਸਾਹਿਬ ਕਹਿੰਦੇ ਨੇ ਚਣਿਆਂ ਦੀ ਮੁੱਠੀ ਜਦੋਂ ਭਰੀ ਜਾਂਦੀ ਏ, ਹੁਣ ਇਹ ਬਾਂਦਰ ਹੱਥ ਨੂੰ ਉੱਪਰ ਖਿੱਚਦਾ, ਪਰ ਹੈਰਾਨਗੀ ਦੀ ਬਾਤ ਕਿ ਮੁੱਠੀ ਭਾਰੀ ਹੋਣ ਕਰਕੇ, ਬਰਤਨ ਦਾ ਮੂੰਹ ਸੌੜਾ ਹੋਣ ਕਰਕੇ ਇਹਦਾ ਹੁਣ ਹੱਥ ਜਿਹੜਾ ਇਹ ਭਾਂਡੇ ਵਿਚੋਂ ਬਾਹਰ ਨਹੀਂ ਨਿਕਲਦਾ। ਜੇ ਹੱਥ ਬਾਹਰ ਕੱਢਦਾ ਤੇ ਚਣੇ ਭਾਂਡੇ ਵਿਚ ਰਹਿੰਦੇ ਨੇ, ਜੇ ਚਣੇ ਕੱਢਣੇ ਚਾਹੁੰਦਾ ਤੇ ਹੱਥ ਜਿਹੜਾ ਇਹ ਨੀ ਭਾਂਡੇ ਵਿਚੋਂ ਨਿਕਲਦਾ। ਇਸੇ ਕਸ਼ਮਕਸ਼ ਦੇ ਅੰਦਰ ਕਲੰਦਰ ਆਉਂਦਾ, ਉਹ ਬਾਂਦਰ ਨੂੰ ਪਕੜ ਲੈਂਦਾ। ਤੇ ਸਾਹਿਬ ਕਹਿੰਦੇ ਨੇ ਕਿ ਚਣਿਆਂ ਦੀ ਮੁੱਠੀ ਦੀ ਖਾਤਰ ਸਾਰੀ ਜ਼ਿੰਦਗੀ ਬਾਂਦਰ ਲੋਕਾਂ ਦੇ ਦਰ ਤੇ ਨੱਚਦਾ, ਤੇ ਦੇਖੀ ਮਣਾ ਕਿਤੇ ਤੂੰ ਵੀ ਇਹਦੇ ਵਿਚ ਖਚਿਤ ਨਾ ਹੋ ਜਾਈ। ਬਾਂਦਰ ਤਾਂ ਕੇਵਲ ਇੱਕ ਜਨਮ ਨੱਚ ਕੇ ਅਗਲਾ ਜਨਮ ਕਿਤੇ ਸਵਾਰ ਲਏਗਾ, ਪਰ ਜੇ ਕਿਤੇ ਤੂੰ ਇਹਦੇ ਵਿਚ ਫਸ ਗਿਓ ਤੇ ਕਈ ਜਨਮਾਂ ਤੱਕ ਤੈਨੂੰ ਦਰ ਦਰ ਦੀ ਮੁਥਾਜੀ ਕਰਨੀ ਪਏਗੀ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਮਰਕਟ ਮੁਸਤੀ ਅਨਾਜ ਕੀ ਮਨ ਬੌਰਾ ਰੇ। ਮਰਕਟ ਦਾ ਅਰਥ ਏ ਬਾਂਦਰ, ਮੁਸਤੀ ਦਾ ਅਰਥ ਏ ਮੁੱਠ, ਇੱਕ ਛਣਿਆਂ ਦੀ ਮੁੱਠ। ਮਰਕਟ ਮੁਸਤੀ ਅਨਾਜ ਕੀ ਮਨ ਬੌਰਾ ਰੇ, ਉਹ ਬਾਵਰੇ ਮਣਾ ਲੀਨੀ ਹਾਥ ਪਛਾਰ। ਹੱਥ ਪਾ ਕੇ ਉਹਨੂੰ ਖੋਹ ਤਾਂ ਲਿਆ, ਕੱਢਣ ਦੀ ਕੋਸ਼ਿਸ਼ ਕੀਤੀ। ਸਾਹਿਬ ਕਹਿੰਦੇ ਨੇ ਸੂਟਣ ਸੂਟਣ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਹਰ। ਹੁਣ ਚਾਹੁੰਦਾ ਮੈਂ ਛੁੱਟ ਜਾਵਾਂ, ਪਰ ਇੱਕ ਚਣਿਆਂ ਦੀ ਮੁੱਠ ਦੀ ਖਾਤਰ ਦਰ ਦਰ ਤੇ ਹੁਣ ਨੱਚਦਾ ਪਿਆ। ਇਹਦਾ ਮਤਲਬ ਜੇ ਖਚਤ ਹੋ ਗਿਆ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਭਟਕ ਜਾਏਗਾ, ਜੀਵਨ ਤਬਾਹ ਹੋ ਜਾਏਗਾ। ਸਾਧ ਸੰਗਤ, ਮੇਰੇ ਗੁਰਦੇਵ ਨੇ ਬੜੇ ਪਿਆਰੇ ਬਚਨ ਕਹਿਣ ਲੱਗ, ਉਦਮ ਕਰਕੇ ਕਿਰਤ ਕਰ, ਜੋ ਰੱਬ ਨੇ ਤੇਰੇ ਮੱਥੇ ਵਿਚ ਲਿਖ ਦਿੱਤਾ ਨਾ, ਸੱਚ ਜਾਣੀ ਉਸ ਲਿਖੇ ਹੋਏ ਨੂੰ ਕਿਸੇ ਨੇ ਮਿਟਾਉਣਾ ਨਹੀਂ। ਜੋ ਤੇਰੇ ਲਈ ਲਿਖ ਦਿੱਤਾ ਰੱਬ ਤੈਨੂੰ ਜ਼ਰੂਰ ਦਏਗਾ। ਇੱਕ ਬੜਾ ਪਿਆਰਾ ਵਿਦਵਾਨ ਫਕੀਰ ਹੋਇਆ ਜਿਹਦਾ ਨਾਂ ਹੈ ਵਜ਼ੀਦ ਖਾਂ। ਉਹਨੇ ਇੱਕ ਬੜੇ ਕਮਾਲ ਦੀ ਗੱਲ ਕੀ, ਕਹਿੰਦਾ ਰੱਬ ਦੇ ਰੰਗ ਨੇ, ਕਿਸੇ ਨੂੰ ਦੇਖ ਕੇ ਈਰਖਾ ਵਿਚ ਮਤ ਪਏ, ਤ੍ਰਿਸ਼ਨਾ ਵਿਚ ਮਤ ਫਸ। ਉਹਨੇ ਇੱਕ ਗੱਲ ਕਹੀ, ਕਹਿੰਦਾ ਵਾਹਿਗੁਰੂ ਤੇਰੀ ਰਚਨਾ ਇੰਨੀ ਅਜੀਬ ਏ। ਕਹਿੰਦੇ ਨੇ ਜਿਸ ਬੰਦੇ ਨੂੰ ਬੋਲਣ ਦੀ ਅਕਲ ਨਹੀਂ, मैं अर्ज कर रहा भाग आपो अपने ने जिस बंदे नु इन्नी समझ नहीं मैं किसी दूसरे बंदे नाल किन्ने अदब नाल सत्कार नाल बोलना कह लगे उन्हां मूर्खां बंदियां नू तू हाथी घोड़िया दियां कीमतियां सवारियां दित्तियां होईयां कह लगा जिहड़े सियाणे ने गुणी बंदे ने उन्हां गरीबां दे कोल पाण नू कपड़े नहीं एक वक्त दी रोटी उन्हां घर नहीं पकदी ते ओह वजीदा कहिंदा इत्थी बस नहीं इत्थों तक जिहड़े मूर्ख बंदे ने उन्हां दे घर दे अंदर चाकरियां नौकरियां सियाणे विद्वान बंदे करदे ने मेरे वाहिगुरु ए तेरी खैड़ ना गुणी सियाने ता भिखारी बने बैठे ने मूर्ख आराम पै भोगदे ने पर जसल विच जिन्हां दे भागां वी तू लिख दिता मिलना ओनू में क्योंकि मेरे मालका तेरे हुक्म दे अंदर कोई दखल नहीं दे सकदा ओदे बचन बड़े सोहने मेनू लगे ओ लिखदा मूर्ख नू असवारी हाथी घोड़िया पंडित पैर प्यादे पाटे जोड़िया कगन सुगड़ मजूरी मूर्ख दे जाए घर तीन गल्लां उहने कहियां मूर्ख नू असवारी हाथी घोड़िया पंडित पैर प्यादे पाटे जोड़िया कगन सुगड़ मजूरी मूर्ख दे जाए घर वजीदिया कौन कह साहब नू इंज नहीं तां अंज कर कह लगा है ता कम उल्टा पर जिदे भाग विच तू लिख दिता मिलना ते ओनू ही है ना साहब सच्चे पिता कहिंदे दवैश विच मत फस जे ओ दात दे दे ते ओनू भुलना मेरे गुरु हरगोबिंद साहब दे वेले एक सिख होया भाई चूड़ वैसे गुरु हरगोबिंद साहब दे वेले तक तीन सिख होए ने भाई चूड़ भाई कान सिंह नाभा दे मुताबिक एक सिख भाई चूड़ ओ होया जिन्हें हरिमंदर साहब की कार सेवा विच रज के योगदान पाया एक सिख भाई चूड़ ओ होया जिहड़ा इन्ना कु प्रेम नाल भिज के कीर्तन करदा सी कि जदो कीर्तन करना ते कोई किरदा ऐसा नहीं सी हुंदा जड़ा किरदा गुरु के चरणा विच टिके ना ते तीजा सिख होया भाई चूड़ ए लखनऊ दा रहण वाला सी ते शाना विद्वान सी इन्हें कुछ कु रचना कीती ए कवि सी इस दी कविता विचो एक बड़ी प्यारी घटना मिली ओ लिखदा है जदो कुछ रब देंदा है ते बंदा जदो रब नू भुल के उस चीज नाल माया नाल नेह पाले फिर ओ ना दुनिया दा सुख भोग सकदा ना मालक दी कृपा मिलदी ओने घटना लिखी कहिंदा ए पुरातन समय एक सम्राट होया ओने बड़े प्यारे ढंग नाल दित्ती ओ कहिंदा उस सम्राट दे घर अंदर संतान नहीं राणी ने बड़े रज के सेवा कीती राजे दी पर घर संतान नहीं अखीर ते उस राणी ने तरला लेके क्या कहन लगी राजन जे मेरी कुख विचों रब ने पुत्र दी दात नहीं बख्शी संतान नहीं बख्शी दौलत तेरे कोले तू अपनी दूसरी शादी क्यों नहीं रचा लेंदा राजा भी सियाणा सी ओने इनकार कर दिता भाई चूड़ लिखदा पर राणी जदो खेड़े पै गई राजे नू मना लिया दूसरी शादी हुई छोटी राणी आई ते वड्डी आप ओनू अगे लैन गई जी आया क्या पर उस इरखालू ने आउंदिया सार सब तो पहला ए ऐलान कीता मैं इस महल विच तां रहांगी जेड़ी मेरे तो पहला राणी रहिंदी ए एदी कुली जे शहर तो बाहर तुसी बनाओ तक मैं इनू अपने सामने रहन नहीं देना राजा चिंता विच पै गया पर राणी नू पुछया जाके कहन लगी स्वामी मैं एक बेनती करा मैनू केवल तेरे घर दी खुशी चाहीदी ए जे तेरी रजा होवे ते मैनू कखां दी कुली भी दे दे ते सच जानी मैं तेरी खुशी लैण वास्ते कखां दी कुली विच भी रहण नू तैयार कहिंदे ने उस सम्राट ने राणी लई कखां दी कुली बना दित्ती पर राणी ने एक अर्ज कीती सम्राट मैं छोटी नू मिलना चाहनी आ जे तुसी हुक्म करो मैं मिल सकनी आ छोटी राणी नू जाके मिली कहन लगी भैणे जिवें तेरी इच्छा तू इस तरह कर पर एक मेरी बेनती मैं झोली अड के मांगनी आ पुछया की कहन लगी मैं महला विच कदी नहीं आवांगी मैं कदी भी राज दे सुख नहीं मानांगी कखां दी कुली विच रह मजदूरी करके मैं अपने दिन कढ लांगी पर एक बेनती आ मेरे पति दी सेवा दा ख्याल रखी ते दूसरा ना मेरी कुली दे अंदर दो चार दिना भर राजे दे कपड़े भेजदी करी घटो घट मैं अपने स्वामी दे मैले कपड़े धो के ओदे विचों खुशी लै लवां कह लगे कपड़े चले जाने उस राणी ने कखां दी कुली विच बह के कपड़े धोने ते प्रीतम दी पोशाक नू देख के खुश हो जाना ਤੇ ਜਿਹੜੀ ਛੋਟੀ ਇਰਖਾਲੂ ਸੀ ਉਹਨੇ ਗੋਲੀਆਂ ਨੂੰ ਪੁੱਛਿਆ, ਹੱਦ ਹੋ ਗਈ, ਉਹਦੇ ਕੋਲ ਰਾਜ ਦਾ ਸੁੱਖ ਨਹੀਂ, ਕੱਖਾਂ ਦੀ ਕੁੱਲੀ ਵਿੱਚ ਰਹਿੰਦੀ ਏ, ਪਰ ਉਹ ਖੁਸ਼ ਕਿਉਂ ਏ? ਤੇ ਕਹਿੰਦੇ ਨੇ ਗੋਲੀਆਂ ਵੀ ਮਾਇਆ ਵਿੱਚ ਖਚਦ ਸਨ। ਕਹਿਣ ਲੱਗੀਆਂ, ਰਾਣੀ ਖੁਸ਼ ਇਸ ਕਰਕੇ ਵੇ ਉਹਦੇ ਕੋਲ ਇੱਕ 9 ਲੱਖਾਂ ਹਾਰ ਏ ਜਿਹੜਾ ਬੜਾ ਕੀਮਤੀ ਏ। ਤੇ ਕਹਿਣ ਲੱਗੀ, ਜਿੰਨੀ ਦੇਰ ਤੱਕ ਉਹਦੇ ਕੋਲ ਹਾਰ ਏ ਉਹ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਖੁਸ਼। ਛੋਟੀ ਨੇ ਸੋਚਿਆ ਇਹਦੀ ਖੁਸ਼ੀ ਜਿਹੜੀ ਏ ਖਤਮ ਕਰਨੀ ਚਾਹੀਦੀ। ਯਾਦ ਰੱਖਣਾ, ਬੰਦੇ ਦਾ ਮਨ ਇੰਨਾ ਕੁ ਜਦੋਂ ਡਿੱਗ ਪਵੇ, ਨਿਗਰ ਪਵੇ ਨਾ, ਇਹ ਨੀਚ ਤੋਂ ਨੀਚ ਕਰਮ ਕਰਕੇ ਵੀ ਦੂਜੇ ਨੂੰ ਦੁਖੀ ਦੇਖਣਾ ਚਾਹੁੰਦਾ। ਕੋਈ ਵਿਰਲਾ ਜਿਹੜਾ ਸੁੱਖ ਚਾਹੁੰਦਾ। ਆਪ ਜੀ ਨੇ ਸਰਵਣ ਕਰਨਾ ਅੱਗੇ ਇਤਿਹਾਸ ਭਾਈ ਸਾਹਿਬ ਹੋਰਾਂ ਤੋਂ, ਦੇਖੋ ਈਰਖਾ ਹੀ ਹੈ ਨਾ, ਸੱਕਾ ਭਰਾ ਤਿਰਸੀਆ, ਚਾਹੁੰਦਾ ਕਿ ਹਰਗੋਬਿੰਦ ਜੇ ਪੈਦਾ ਹੋਏ ਨੇ ਤੇ ਇਹਦੀ ਮੌਤ ਹੋ ਜਾਏ, ਕਿਉਂਕਿ ਇਹਦੇ ਘਰ ਵਿੱਚ ਕੋਈ ਦੀਵਾ ਬਾਲਣ ਵਾਲਾ ਵੀ ਨਾ ਰਹੇ। ਈਰਖਾ ਸੱਕਾ ਭਰਾ ਏ। ਕਹਿਣ ਲੱਗੇ, ਰਾਣੀ ਚਾਹੁੰਦੀ ਉਹਦੀ ਖੁਸ਼ੀ ਮੈਂ ਖਤਮ ਕਰਨੀ ਏ, ਤੁਸੀਂ 9 ਲੱਖਾਂ ਹਾਰ ਖਰੀਦ ਸਕਦੇ ਹੋ? ਤੇ ਗੋਲੀ ਗਈ ਵੱਡੀ ਰਾਣੀ ਨੂੰ, ਪੁੱਛਦੀ ਏ, ਹੇ ਰਾਣੀ, ਆ 9 ਲੱਖਾਂ ਹਾਰ ਤੂੰ ਵੇਚਣਾ ਚਾਹੁੰਦੀ ਏ? ਤੇ ਰਾਣੀ ਨੇ ਕਿਹਾ, ਤੈਨੂੰ ਕਿੰਨੇ ਕਿਹਾ ਮੈਂ ਵੇਚਣਾ? ਕਹਿਣ ਲੱਗੀ, ਤੇਰੀ ਸੌਂਕਣ ਛੋਟੀ ਰਾਣੀ ਨੇ ਕਿਹਾ। ਤੇ ਭਾਈ ਚੂੜ ਲਿਖਦਾ, ਰਾਣੀ ਹੱਸ ਕੇ ਕਹਿਣ ਲੱਗੀ, ਹਾਂ ਮੈਂ ਵੇਚਣਾ ਚਾਹੁੰਦੀ ਹਾਂ। ਤੇ ਪੁੱਛਿਆ, ਕਿੰਨੀ ਕੁ ਦੌਲਤ ਇਹਦੀ ਕੀਮਤ ਏ? ਉਹ ਸਿਆਣੀ ਰਾਣੀ ਸੀ, ਕਹਿਣ ਲੱਗੀ, ਇਹਦੀ ਕੀਮਤ ਕੋਈ ਨਹੀਂ, ਸਿਰਫ ਇੱਕੋ ਕੀਮਤ ਏ, ਉਹਨੂੰ ਕਹਿ ਦਈ ਕਿ ਹਫ਼ਤੇ ਵਿੱਚ 7 ਦਿਨਾਂ ਵਿੱਚ ਇੱਕ ਦਿਨ ਮੈਨੂੰ ਮੇਰੇ ਪਿਆਰੇ ਪਤੀ ਦੇ ਦਰਸ਼ਨ ਕਰਨ ਵਾਸਤੇ ਦੇ ਦੇ ਕਰ, ਇੱਕ ਦਿਨ ਮੈਂ ਦਰਸ਼ਨ ਕਰ ਲਾਂ ਆਪਣੇ ਸਵਾਮੀ ਦੇ। ਹਾਰ ਨੂੰ ਮੈਂ ਕੀ ਕਰਨਾ, ਹਾਰ ਉਹ ਲੈ ਜਾਏ। ਛੋਟੀ ਰਾਣੀ ਨੂੰ ਜਾ ਕੇ ਤਜਵੀਜ਼ ਪੇਸ਼ ਕੀਤੀ, ਉਹਨੇ ਕਿਹਾ, ਜੀ ਸਦਕੇ ਹਫ਼ਤੇ ਵਿੱਚ ਇੱਕ ਦਿਨ ਉਹ ਮਾਲਕ ਦੇ ਦਰਸ਼ਨ ਕਰੇ, ਹਾਰ ਮੈਨੂੰ ਦੇ ਦੇ। ਹਾਰ ਦੀ ਕੀਮਤ ਪੈ ਗਈ ਇੱਕ ਦਿਨ ਦੇ ਦਰਸ਼ਨ। ਤੇ ਕਹਿੰਦੇ ਨੇ, ਰਾਣੀ ਵੱਡੀ ਆਈ ਅੱਜ ਕਈ ਮੁੱਦਤਾਂ ਤੋਂ ਬਾਅਦ ਰਾਜੇ ਦੇ ਦਰਬਾਰ ਵਿੱਚ ਦਰਸ਼ਨ ਕਰਨ। ਤੇ ਕਹਿੰਦੇ ਨੇ, ਰਾਜੇ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਕਹਿੰਦੀ, ਸਵਾਮੀ ਤੇਰਾ ਕੋਟਾਨ ਕੋਟ ਧੰਨਵਾਦ ਏ, ਤੂੰ ਦਰਸ਼ਨ ਬਖਸ਼ ਦਿੱਤੇ ਨੇ। ਤੇ ਰਾਜਾ ਕਹਿੰਦਾ, ਮੇਰੇ ਨਹੀਂ, ਧੰਨਵਾਦ ਤਾਂ ਤੂੰ ਉਸ ਰਾਣੀ ਦਾ ਕਰ ਜਿਨੇ ਤੈਨੂੰ ਦਰਸ਼ਨ ਦਿਨ ਵੇਖਣ ਲਈ ਇੱਕ ਦਿਨ ਦੇ ਦਿੱਤਾ। ਤੇ ਵੱਡੀ ਰਾਣੀ ਨੇ ਕਿਹਾ, ਕਹਿਣ ਲੱਗੀ, ਮਾਲਕਾ ਇਹਦਾ ਧੰਨਵਾਦ ਕਦੀ ਨਹੀਂ ਕਰਨਾ ਜਿਹੜੇ ਆਪਣੇ ਖਤਮ ਦੇ ਦਰਸ਼ਨ ਦੀ ਕੀਮਤ ਕੇਵਲ 1 ਟਕਿਆਂ ਵਿੱਚ 9 ਲੱਖਾਂ ਹਾਰ ਕੀਮਤ ਪਾਉਂਦੀ ਏ, ਧੰਨਵਾਦ ਤਾਂ ਉਹਦਾ ਕਰਾਂ ਜਿਹਨੇ ਦਰਸ਼ਨ ਦਿੱਤੇ, ਤੇ ਜਿਹੜਾ ਪਤੀ ਦੇ ਦਰਸ਼ਨ ਵੇਚਦੀ ਇਹਦਾ ਮੈਂ ਕਦੀ ਧੰਨਵਾਦ ਨਹੀਂ ਕਰਾਂਗਾ। ਇਹਨੇ ਦੌਲਤ ਲੈ ਕੇ ਦਰਸ਼ਨ ਵੇਚਿਆ। ਰਾਣੇ ਦੇ ਮਨ ਦੇ ਅੰਦਰ ਇੰਨਾ ਕੁ ਗੁੱਸਾ ਆਇਆ, ਉਹਨੇ ਛੋਟੀ ਨੂੰ ਘਰੋਂ ਕਰ ਦਿੱਤਾ। ਕਹਿਣ ਲੱਗਾ, ਹੱਦ ਹੋ ਗਈ, ਇੱਕ ਤਾਂ ਮੈਨੂੰ ਨੇਹ ਕਰ ਦਈਏ, ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਉਹ ਘਰ ਦੀ ਦੌਲਤ ਵੇਚ ਕੇ ਵੀ ਮੇਰੇ ਦੀਦਾਰ ਚਾਹੁੰਦੀ ਏ, ਤੇ ਇੱਕ ਦੌਲਤ ਵੇਚ ਕੇ ਮੈਨੂੰ ਦਰਸ਼ਨ ਵੀ ਵੇਚਦੀ ਏ। ਤੇ ਕਹਿੰਦੇ, ਜਦੋਂ ਛੋਟੀ ਨੂੰ ਪਤਾ ਲੱਗਾ ਕਿ ਰਾਜਾ ਮੇਰੇ ਤੇ ਕਰੋਪ ਹੋ ਗਿਆ, ਉਹਨੇ 9 ਲੱਖਾਂ ਹਾਰ ਲਿਆ, ਉਹਨੂੰ ਤੋੜ ਦਈਏ। ਜਦੋਂ ਮੋਤੀ ਇੱਕ ਇੱਕ ਕਰਕੇ ਜ਼ਮੀਨ ਤੇ ਡਿੱਗਦਾ ਏ, ਤੇ ਫਿਰ ਰੋ ਕੇ ਇੱਕ ਗੱਲ ਕਹਿੰਦੀ, ਸ਼ਾਲਾ, ਕਹਿਣ ਲੱਗੀ, ਸ਼ਾਲਾ, ਹਾਰ ਟੁੱਟੇ ਅੱਧ ਵਿੱਚੋਂ, ਤੇਰੇ ਥੀਵਣ ਲਾਲ ਅਜਾਈ। ਇਹ ਭਾਈ ਚੂੜ ਦੀ ਰਚਨਾ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਦੀ, ਨਾਲੇ ਰੋਂਦੀ ਏ ਤੇ ਨਾਲੇ ਹਾਰ ਨੂੰ ਠੋਕਰ ਮਾਰਦੀ ਏ। ਕਹਿਣ ਲੱਗੀ, ਉਹ ਹਾਰ ਤੇਰੀ ਖਾਤਰ ਮੈਂ ਆਪਣੇ ਪਿਆਰੇ ਪ੍ਰੀਤਮ ਨੂੰ ਭੁੱਲ ਗਈ ਸਾਂ। ਸ਼ਾਲਾ, ਹਾਰ ਟੁੱਟੇ ਅੱਧ ਵਿੱਚੋਂ, ਤੇਰੇ ਥੀਵਣ ਲਾਲ ਅਜਾਈ, ਜੇ ਜਾਣਾ ਮੈਨੂੰ ਹਾਰ ਹਰਿੰਦਾ, ਹਾਰੇ ਨੂੰ ਹੱਥ ਨਾ ਪਾਈ। ਕਹਿਣ ਲੱਗੀ, ਇੱਕ ਦੁਹਾਗ ਬਿਆਂ ਜਗ ਦੀ ਮਸਲਤ ਕਿਸ ਨੂੰ ਆ ਸੁਣਾਈ, ਚੂੜਾ ਮਨ ਵਧੇਂਦੀਆਂ ਮਾਰਾਂ ਮੈਂ ਲੁੱਟੀਆਂ ਬੇਪਰਵਾਹੀ, ਇਸ ਚੰਦਰੇ ਮਨ ਨੂੰ ਮੈਂ ਕੁੱਟ ਕੁੱਟ ਕੇ ਮਾਰ ਦਿਆਂ, ਜਿਹੜਾ ਮਨ ਈਰਖਾ ਤੇ ਮਾਇਆ ਵਿੱਚ ਖਚਤ ਹੋ ਕੇ ਪਿਆਰੇ ਪ੍ਰੀਤਮ ਨੂੰ ਭੁੱਲ ਗਏ। ਜਦੋਂ ਉਹਨੇ ਇੰਨੀ ਗੱਲ ਕਹੀ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਸ਼ਬਦ ਆਇਆ, ਤੇ ਸ਼ਬਦ ਦਾ ਸੁਰਲੇਖ ਹੈ ਕੁਚੱਜੀ। ਸਤਿਗੁਰੂ ਨੇ ਬੜੇ ਕਮਾਲ ਦੇ ਬਚਨ ਕਹਿ, ਕਹਿਣ ਲੱਗੇ, ਦੇਖ ਪਿਆਰਾ ਵਾਹਿਗੁਰੂ ਜਿਹੜਾ ਉਹ ਸਾਡਾ ਪਤੀ, ਉਹ ਖਸਮ ਏ, ਜੀਵ ਰੂਪੀ ਇਸਤਰੀ ਉਹਦੀ ਰਾਣੀ ਏ। ਜੇ ਪਤੀ ਨੇ ਰਹਿਣ ਵਾਸਤੇ ਘਰ ਦਿੱਤਾ, ਜੇ ਪਤੀ ਨੇ ਪਾਉਣ ਲਈ ਗਹਿਣੇ ਦੇ ਦਿੱਤੇ, ਜੇ ਪਤੀ ਨੇ ਤਨ ਤੇ ਕਰ ਲਈ ਸ਼ਿੰਗਾਰ ਦਾ ਸਮਾਨ ਦਿੱਤਾ, ਤੇ ਇਹਦਾ ਮਤਲਬ ਇਹ ਨਹੀਂ ਕਿ ਉਸ ਗਹਿਣੇ ਨੂੰ, ਸ਼ਿੰਗਾਰ ਨੂੰ, ਘਰ ਨੂੰ ਦੇਖ ਕੇ ਪਤੀ ਨੂੰ ਭੁੱਲ ਜਾਏ, ਤੇ ਜਿਹੜੀ ਦਾਤ ਦੇਖ ਕੇ ਪਤੀ ਦੀ ਦਾਤਾਰ ਨੂੰ ਭੁੱਲ ਜਾਏ। ਉਹ ਕੁਚੱਜੀ ਏ, ਕੁਚੱਜੀ ਨੂੰ ਨਾ ਸਹੁਰੇ ਘਰ ਢੋਈਏ ਤੇ ਨਾ ਪੇਕੇ ਘਰ ਢੋਈਏ। साहब ने बचन किया कह लगे सोइना रूपा रंगला साड़ी अवस्था भी उस राणी की तरह बनी है सोइना रूपा रंगला मोती तै माणक जियो से वस्तु शह दितिया मेरे वाहगुरु ने दाता दितिया मकान दिता पुत्र दिते दौलत दिती से वस्तु शह दितिया मैं तीन सौ लाया चित जियो मंदिर मिट्टी संदड़े पत्थर कीचा राज जियो पर की करा हो एनी टोली भुलियत तिस कंत ना बैठी पास जियो प्यारे प्रीतम दे चरण ता एक दिन नी परसे ए दौलत ही मेरे वास्ते साहब कहिंदे ने रब दे विछोड़े दा कारण बन गई। यही बचन हजूर ने बाणी विच कहा कहन लगे जीव इस्त्री जिस चीज नू देख के रब भुल जाए की करेगी उस दौलत दा चूड़ा भन पलंग से मुंदे। ए शब्द आरंभ हुंदा है मोरी रुण चुन लाया भैने सामन आया दिया तुका ने कहने ने चूड़ा भंग भन पलंग से मुंदे सन बाही सन बाहा ए चूड़े नू भन दे बाहा नू भन दे एते वेश करेंदिए मुंदे सौ रातो अवरां। साहब कहन लगे ना मनियार ना चूड़िया ना से वंगड़िया साहब कहने ने ना वंगा ना बाह किसे अर्थ नहीं ते जे शह कंठ न लगिया नानक जल से बाड़िया ओ बावा सड़ के ओना गईया जिन्ना ने प्रीतम दे चरण नहीं परसे जड़िया प्रीतम दे गले विच ना पईया। खैर साहब श्री गुरु अर्जन देव अज बचन पै करदे ने कहन लगे मृत मोहंग मृत दा अर्थ है नाशवंत मोहंग दा अर्थ है मोह करना खिच करनी जेड़े पदार्थ नाशवंत ने मेरे मना तू ओना विच मोह पाई बैठा है। अल्प बुद्धि अंग अल्प दर से थोड़ी बुद्धि अंग दर से अकल जेड़े खोची मत वाले थोड़ी अकल वाले ने ना वो दुनिया दे नाशमंत पदार्थां विच ने पा लेंदे ओदे मोह विच खचत हो जांदे ने रचंत बनता। साहब कहन लगे रचंत दर से रच जांदे ने बनता बनता दा अर्थ इस्त्री बनोद साहंग ओ इस्त्री दे कलोल इस्त्री दे केवल इस चोज विच मस्त ने उन्हां नूं पता ही नहीं कि उस प्यारे परमेश्वर दे चरणां नाल जुड़ना। साहब कहिंदे ने जदों फिर उम्र भोग के जांदे ने ना ते पल्ले कुछ भी नहीं हुंदा। श्री मान भाई गुरदास होरां ने एक कवित विच बड़े प्यारे उदाहरणां तीन दित्तियां कहिंदे ने असीं लोक दुनिया विच भटक के कोच किवें कूच किवें करने। भाई गुरदास कहिंदे ने जदों पुराने समें विच तेली तेल कढ़दा सी ना उन्हें कोल्हू दे अगे बलद जोड़ा ते बलद नूं जोन तो पहला ओदियां अखां दे उत्ते खोपा चाड़ देंदा सी चमड़े दा ते इस बलद नूं दिसे ना सारा दिन घूमदा रहे। भाई गुरदास कहिंदे ने तेली ने अपना बलद कोल्हू अगे जुया ते अखां उत्ते खोपा सारा दिन बलद जेड़ा ओ घूमदा रहा चक्कर कटदा रहा ते सोचदा बलद मन दे अंदर अज तां इन्ना मैं तुरिया वां पता नहीं किन्ने कु को पेंडा मैं कर लिया होवेगा पर अफसोस जदो अखां तो खोपा उतरदा हैरान हुंदा जिथो सवेरे तुरिया सा शाम ही ओती खलोता वा मैं ता एक कदम ही दूसरे पासे नहीं गया। भाई साहब ने दूसरी उदाहरण लई कहन लगे कोई बंदे नू अखां तो दिसदा नहीं दोवें नेत्र बंद ने ते ओ रस्सा पिया वटदा नाले रस्सा वटी जांदा सारा दिन वट के कहिंदा अज ता पता नहीं किन्ने कु गज किन्ने कु मीटर मैं लंबा रस्सा वट लिया ते पिछे एक गां दा बच्चा है ओ जिन्ना कु रस्सा अन्ना वटदा ओने कु गां दा बच्चा खाई जांदा है ते जदो शाम नू रस्से नू हाथ पा के मिल लगदा है ते दो कु हाथ रस्सा है क्योंकि अन्ने नू दिसिया नहीं वटी जांदा सी पर पिछो बच्चा सब कुछ खा गया। भाई गुरदास ने तीसरी उदाहरण लई कहन लगे मिर्ग नू लगदी प्यास ते प्यासा मिर्ग जेड़ा रेत चमकदी है पानी समझ के उधर दौड़दा है सारा दिन ओ पानी समझ के मारू थल विच दौड़ी जांदा है पर पानी होवे ता प्यास बुझे अखीर ते थक के मौत दे मुंह विच चला जांदा है। हे मेरे वाहगुरु साडे अंदर दी अवस्था एही आ असी ता तेली दे बलद आ जेड़ी अवस्था जियो जा जीवन साडा 15 साल दी उम्र विच सी 65 साल दी उम्र होगी साडा जीवन अजे भी होवे असी तां तेली दे बल दी तरह ओथी घूमने पया एक कदम ही तेरे घर वल नूं तुरे 50 साल दी उम्र लंघी पर खलोते ते ओथी आ ना 50 साल विच की तरक्की कीती नाम नाल जुड़े बाणी नाल जुड़े किते गुरु ग्रंथ साहिब दे दर्शन कीते जे पढ़ना होवे आ गुरमुखी दियां अखबारां असी 10-10 पन्ने पढ़ देने आ पर इन्हों अखा ने किते संपूर्ण गुरु ग्रंथ साहब के दर्शन अजे तक बिल्कुल नहीं किते होने। कई सज्जन होणगे इहदा मतलब बल्द की तरह घूमे तो जरूर, जिंदगी का सफर तो जरूर तय किया, पर हैरानगी की कल वाहगुरु के घर वाल एक कदम भी बधाया नहीं। भाई साहब कहिंदे ने जैसे बैल तेली को, जिमें तेली का जिहड़ा बल्द है, जैसे बैल तेली को जानत कई कोस चलियो, नैन उगरत वही ठाव ही ठिकानो है, जैसे जेवरी बटत आंदरो अचिंत चिंत, कहन लगे खात जात बचरो टटोरे पछतानो है, जैसे मृग तृष्णा लोतावे मृग त्रिखावंत, साहब कहन लगे फिर हुंदा की ये आवत न सात, परमत परमत साहब कहने उथे चार चफेरे भजदा पे है, आवत न सात परम परमत हैरानो है, कहन लगे तैसे सपनंतर दिशंतर बहाए गई, इसे तरह मेरे वाहगुरु साडी उम्र लंघ गई सुपने की तरह, पहुंचियो ना तहां जहां मोह जानो है, जिथे मेरा असली टिकाणा सी मैं उथे पहुंची नहीं, मेरी उम्र ता तेली दे बल्द दी तरह, साहब जी अन्ने दे बच्चे अन्ने दे रस्से वतन दी तरह, ते मृग तृष्णा दी तरह लंघ गई मैं प्रीतम तक पहुंची नहीं। साहब सच्चे पिता कहिंदे ने जोबन बह करम, जोबन दर से जवानी, बहकर्म दर से ताकत, कहन लगे जवानी दी ताकत कनक कुंडल है, कनक दर से सोना, कुंडल दा अर्थ है जेड़े कन्ना विच पांदे ने कोई वाले, साहब कहन लगे सोने दे कुंडल से जवानी दा मान जेड़ा तू करी बैठा है, जिस सोने ते जवानी विच तू रब नू भुलाया इन्हें भी तेरे नाल ले जाण। सतगुरु ने बड़े प्यारे बचन कह कहिंदे ने पावत रलिया जोबन बलिया, नाम बिना माटी संग रलिया, साहब कहिंदे ने कान कुंडलिया से चुखलिया मन गर बलिया, हर भगत बिना लै धरन गडलिया, पर भावे सोने दे कुंडल पाई फिर ते जेड़े सोने दे कुंडल पा के रब नू भुलांदे ने, मेरा गुरु ग्रंथ साहब बचन करदा साहब जी कहिंदे ने याद रखी कबीर कंचन के कुंडल बने, ऊपर लाल जड़ाओ दिसै दादै कान जो जिन मन ना ही नाओ, सोने दे कुंडल ता पाई बैठा पर वाहगुरु दे चरणा नाल ता सांझ पाई। वैसे गुरमत विच नक छेदक कन छेद गहने दी बिल्कुल मनाई है, चेते रखना सतगुरु ने कृपा करके सानू जीवन दिता मालक दी रजा विच बतीत कर ली। साहब कहिंदे ने पर सोने दे कुंडल पाए बचित्र मंदर, सोने घर भी बना लै सुभंत बस्तरा ते सोने कपड़े भी पा लै, साहब कहिंदे ने अत्यंत माया दी आप तंग, चेते रखी अत जोर दी माया तेनू कई ढंगा नाल व्यापदी पई, किते इस्त्री दे प्यार दे रूप विच, किते सोने दे कुंडल दे रूप विच, साहब कहिंदे ने किते जवानी दे रूप विच, किते सोने घर ते सोने कपड़िया दे रूप विच, हे अचुत शरण संत, गुरु अर्जन साहब कहिंदे ने जेड़े तेरे संत जाने ओ तेरे चरणा दी शरण विच आए ने, भो भगवान नमै, हे मेरे वाहगुरु तेरे चरणा विच साडी नमस्कार है, तू कृपा करके सानू इन्हां तो बचा लवे। हुण इक कईयां दे मन विच सवाल उठेगा भई जे गुरु ग्रंथ साहब यही कहिंदा है भी ये माया दा मोह तू छड दे, आ जवानी ए दौलत आ जो कोई तू वेना एदे विच खचत ना हो ते फिर फायदा की, ये सब कुछ तां असीं करने पए। मैं अर्ज करा ए नहीं क्या मेरे गुरु ने तेरे कोल मकान ना होवे, मेरा बाबा कदी नहीं कहिंदा भी सिखा तेरे कोल सोहनी सुंदरता ना होवे, तू आरोग ना होवे, किते गुरु ग्रंथ साहब दी बाणी पढ़ो, मेरा गुरु नानक कहिंदा सिखा तू इन्ना तनाड होवे, तेरे घर लकड़ दे इटां दे पत्थर दे नहीं, तेरे घर दियां दीवारां सुच्चे मोतियां दे नाल चुनियां होण, इन्ना तनाड होवे तेरे घर दियां दीवारां ते चंदन दा लेपण होया होवे, कीमती हीरे ते मोती जड़े होण, जिस धरती ते तू पैर पावे ओ धरती भी सोने नाल जड़ी होवे, पर इन्ना कुछ लै के जदों उस घर विच वड़े ते पहला तेरे मुंह विचों निकले मेरे वाहगुरु दात तेरी दित्ती है, कृपा करिए दात नू देख के तेनू भुल ना जाऊं। साहब ने कहा मोती ता मंदर उसरै रतनी ता होए जड़ाओ, कस्तूर कुंगू अगर चंदन लीप आवे चाओ, मत देख फूलां विसरै तेरा चित न आवे नाओ, धरती ता हीरे लाल जड़ती पलंग लाल जड़ाओ, मोहनी मुख मणि सो है करै रंग पसाओ, पर इन्नी दात लै के मत देख फूलां विसरै तेरा चित न आवे नाओ। मैं सिर्फ दो मिनट कह के समाप्ति करना, शेरे पंजाब महाराजा रणजीत सिंह ਉਹਨਾਂ ਦੇ ਜੀਵਨ ਦੀਆਂ ਕੁਝ ਘਟਨਾਵਾਂ ਨਾ ਕਰਮ ਸਿੰਘ ਹਸਟੋਰੀਅਨ ਹੋਰਾਂ ਨੇ ਇਕੱਠੀਆਂ ਕੀਤੀਆਂ ਨੇ। ਦੇਖੋ ਜੇ ਕਿਤੇ ਸ਼ੁਕਰ ਕਰਨਾ ਹੋਵੇ ਗੁਰੂ ਦਾ, ਉਹਦੇ ਦਰ ਤੇ ਆਇਆ ਸੀ ਇੱਕ ਵਾਰੀ ਕੋਈ ਕਾਰੀਗਰ, ਉਹਨੇ ਕਿਹਾ ਮੈਂ ਸ਼ੇਰੇ ਪੰਜਾਬ ਤੇਰੀ ਕੁਰਸੀ ਬਣਾਉਣੀ ਹੈ। ਪਹਿਲੀ ਗੱਲ ਚੇਤੇ ਰੱਖਿਓ, ਸ਼ੇਰੇ ਪੰਜਾਬ ਆਪਣੀ ਸਾਰੀ ਜ਼ਿੰਦਗੀ ਦੇ ਅੰਦਰ ਕਦੀ ਸਿੰਘਾਸਨ ਲਾ ਕੇ ਨਹੀਂ ਬੈਠਾ, ਉਹ ਜਦੋਂ ਵੀ ਦਰਬਾਰ ਵਿਚ ਆਇਆ ਕੁਰਸੀ ਵਿਚ ਬੈਠਾ, ਕੁਰਸੀ ਤੇ ਬੈਠਾ। ਮੈਂ ਇਹ ਵੀ ਅਰਜ਼ ਕਿਸੇ ਦਿਨ ਕਰਾਂਗਾ ਸਿੰਘਾਸਨ ਤੇ ਕਿਉਂ ਨਹੀਂ ਬੈਠਾ, ਇਹਦੇ ਵੀ ਕਾਰਨ ਨੇ। ਕਹਿੰਦੇ ਨੇ ਜਦੋਂ ਕਾਰੀਗਰ ਕੁਰਸੀ ਬਣਾਉਣ ਲੱਗਾ ਨਾ ਤੇ ਸ਼ੇਰੇ ਪੰਜਾਬ ਨੇ ਇੱਕ ਗੱਲ ਕਹੀ, ਕਹਿਣ ਲੱਗਾ ਸੱਜਣਾ ਕੁਰਸੀ ਭਾਵੇਂ ਜਿਤਨੀ ਮਰਜ਼ੀ ਕੀਮਤੀ ਬਣਾ ਦੇਈਂ ਪਰ ਇੱਕ ਗੱਲ ਯਾਦ ਰੱਖੀ, ਜਦੋਂ ਸ਼ੇਰੇ ਪੰਜਾਬ ਕੁਰਸੀ ਤੇ ਬਹਿ ਤੇ ਕੁਰਸੀ ਦਾ ਮੂੰਹ ਲਾਹੌਰ ਤੋਂ ਅੰਮ੍ਰਿਤਸਰ ਹੋਣਾ ਚਾਹੀਦਾ, ਕਿਉਂਕਿ ਇਸ ਕੁਰਸੀ ਦਾ ਦਾਤਾ ਗੁਰੂ ਰਾਮਦਾਸ ਹੈ, ਮੇਰੇ ਪੱਲੇ ਕੁਝ ਵੀ ਨਹੀਂ। ਇਸ ਕੁਰਸੀ ਦਾ ਮੂੰਹ ਗੁਰੂ ਰਾਮਦਾਸ ਦੇ ਘਰ ਵਿਚ ਹੋਵੇ। ਕਮਾਲ ਦੀ ਗੱਲ ਉਹ ਲਿਖਦੇ ਨੇ, ਕਰਮ ਸਿੰਘ ਹਿਸਟੋਰੀਅਨ ਜੀ ਨੇ ਇਕੱਠੇ ਕੀਤੇ ਜਿਹੜੇ ਲੇਖ, ਉਹ ਲਿਖਦੇ ਨੇ ਇੱਕ ਸੰਤ ਨਿਹਾਲ ਸਿੰਘ ਜੀ ਕੇਸਰੀ ਹੋਏ ਨੇ, ਕਹਿੰਦੇ ਨੇ ਉਹਨਾਂ ਦਾ ਸ਼ਰਧਾਲੂ ਸੀ ਜਿਹੜਾ ਸ਼ੇਰੇ ਪੰਜਾਬ ਦੀ ਆਪ ਦੀ ਘਰ ਦੀ ਸੇਵਾ ਵਿਚ ਸੇਵਾਦਾਰ ਸੀ। ਉਹ ਕਹਿੰਦਾ ਇੱਕ ਦਿਨ ਸ਼ਾਮਾਂ ਦੇ ਵਕਤ ਨਾ ਮੈਂ ਸ਼ੇਰੇ ਪੰਜਾਬ ਨੂੰ ਬੁਲਾਉਣ ਗਿਆ, ਕਹਿਣ ਲੱਗੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਵੱਲ ਮੂੰਹ ਕਰਕੇ ਬੈਠਾ ਤੇ ਅੱਖਾਂ ਵਿਚੋਂ ਨੀਰ ਦੀ ਝੜੀ ਲੱਗੀ ਤੇ ਸ਼ਬਦ ਇਹ ਦੇ ਸਨ, ਕਹਿੰਦਾ ਸੀ ਗੁਰੂ ਰਾਮਦਾਸ ਮੈਂ ਤਾਂ ਬਿਮਾਰੀ ਦਾ ਮਾਰਿਆ ਕਾਣਾ ਵਾਂ, ਮੇਰੀ ਤਾਂ ਇੱਕ ਅੱਖ ਵੀ ਨਹੀਂ, ਅੱਤ ਦਾ ਮੇਰਾ ਚਿਹਰਾ ਘਰੂਪ ਏ, ਪਰ ਤੂੰ ਆਪਣੀ ਇਸ ਕੌਮ ਦੀ ਸੇਵਾ ਮੈਨੂੰ ਬਖਸ਼ੀਏ, ਮੇਰ ਕਰੀ ਮੈਂ ਕਿਤੇ ਸੇਵਾ ਲੈ ਕੇ ਦਾਤਿਆ ਤੈਨੂੰ ਭੁੱਲ ਨਾ ਜਾਉ। ਨਾਲੇ ਅੱਖਾਂ ਤੋਂ ਨੀਰ ਦੀ ਝੜੀ ਤੇ ਨਾਲੇ ਉਹ ਕਿਰਪਾ ਲੈ ਕੇ ਗੁਰੂ ਕੇ ਚਰਨਾਂ ਵਿਚ ਜੁੜਿਆ। ਪਿਆਰਿਓ ਆਓ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨੂੰ ਜੁੜੀਏ। ਪੁੱਤਰ ਧੀਆਂ ਦੌਲਤ ਜੋ ਰੱਬ ਨੇ ਦਿੱਤਾ ਮੁਬਾਰਕ, ਪਰ ਇਹਦਾ ਸ਼ੁਕਰ ਜ਼ਰੂਰ ਕਰਿਆ ਕਰੋ, ਦਸਵੰਧ ਕੱਢ ਕੇ ਦੌਲਤ ਦਾ ਵੀ ਤੇ ਸਮੇਂ ਦਾ ਵੀ, ਮਿਲੀ ਮਨੁੱਖਾ ਦੇਈਏ ਸਫਲ ਕਰ ਲਈਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਛੁਡਾਵੋ ਇਹ ਭੀਤਰ ਤੇ ਇਨ ਕੋ ਡਾਰੋ, ਆਪਣ ਨਿਕਟ ਬੁਲਾਵੋ ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਪੁਲੇ ਸੁਤ ਦਾਰਾ ਸੋ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣੇ ਹੋ ਗੁਰ ਸੰਗਤ ਕਹੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ। ਸਤਨਾਮ ਵਾਹਿਗੁਰੂ ਸਾਹਿਬ ਜੀਓ ਜਨਮੰ ਤਾਂ ਮਰਨੰ ਹਰਖੰ ਤਾਂ ਸੋਗੰ ਭੋਗੰ ਤਾਂ ਰੋਗੰ ਜਨਮੰ ਤਾਂ ਮਰਨੰ ਹਰਖੰ ਤਾਂ ਸੋਗੰ ਭੋਗੰ ਤਾਂ ਅਰੋਗੰ ਊਚੰ ਤਾਂ ਨੀਚੰ ਨਾਨਾ ਸੋ ਮੂਚੰ ਰਾਜੰ ਤਾਂ ਮਾਨੰ ਅਭਿਮਾਨੰ ਤਾਂ ਖੀਨੰ ਪਰਵਿਰਤ ਮਾਰਗੰ ਵਿਰਤੰਤ ਵਿਨਾਸ਼ਨੰ ਗੋਬਿੰਦ ਭਜਨ ਸਾਧ ਸੰਗੇਣ ਅਸਥਰੰ ਨਾਨਕ ਭਗਵੰਤ ਭਜਨਾਸਨੰ ਗੋਬਿੰਦ ਭਜਨ ਸਾਧ ਸੰਗੇਣ ਅਸਥਰੰ ਨਾਨਕ ਭਗਵੰਤ ਭਜਨਾਸਨੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਦੀ ਹਾਜ਼ਰੀ ਭਰਦਿਆਂ ਹੋਇਆਂ ਆਪ ਜੀ ਨੇ ਬੜੇ ਪਿਆਰ ਦੇ ਨਾਲ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਜੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਬਚਨ ਜੋ ਆਪ ਜੀ ਨੇ ਕੀਰਤਨ ਦੇ ਅੰਤ ਵਿੱਚ ਸਰਵਣ ਕੀਤਾ, ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ ਜਿਸ ਜਿਸ ਨੇ ਵੀ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਧਿਆਣਾ ਕੀਤਾ ਹੈ ਉਸ ਦੀ ਜ਼ਿੰਦਗੀ ਦਾ ਕੋਈ ਵੀ ਕਾਰਜ ਐਸਾ ਨਹੀਂ ਚਾਹੇ ਉਹ ਦੁਨਿਆਵੀ ਏ ਭਾਵਾਂ ਉਹ ਕਾਰਜ ਪਰਮਾਰਥਕ ਹੈ। ਜਿਸ ਨੇ ਵੀ ਨਾਮ ਧਿਆ ਲਿਆ ਉਹਦੇ ਕਾਰਜ ਮੇਰੇ ਗੁਰੂ ਨੇ ਰਾਸ ਕੀਤੇ ਨੇ। ਹਜ਼ੂਰ ਨੇ ਸ਼ਬਦ ਵਰਤਿਆ ਜਿਨ ਜਿਨ, ਇੱਥੇ ਕੋਈ ਪਾਬੰਦੀ ਨਹੀਂ ਕਿ ਇੱਕ ਜਾਤ ਦਾ, ਇੱਕ ਫਿਰਕੇ ਦਾ, ਇੱਕ ਮਜ਼ਹਬ ਦਾ, ਐਸ ਧਰਮ ਦਾ ਬੰਦਾ ਨਾਮ ਜਪ ਸਕਦਾ। ਹਜ਼ੂਰ ਕਹਿੰਦੇ ਨੇ ਜਿਨ ਜਿਨ ਦਾ ਮਤਲਬ ਹੀ ਇਹ ਵੀ ਜਿਸ ਕਿਸੇ ਨੇ, ਭਾਵੇਂ ਉਹ ਮਰੇ ਹੋਏ ਪਸ਼ੂ ਢੋਣ ਵਾਲਾ ਰਵਿਦਾਸ ਹੋਵੇ, ਭਾਵੇਂ ਉਹ ਕੱਪੜੇ ਬੁਣਨ ਵਾਲਾ ਬਾਬਾ ਕਬੀਰ ਸਾਹਿਬ ਹੋਵੇ, ਭਾਵੇਂ ਘਰ ਘਰ ਦੀਆਂ ਬੁੱਤੀਆਂ ਕਰਨ ਵਾਲੇ ਸੈਣ ਨਾਈ ਜੀ ਹੋਣ, ਮੁੱਕਦੀ ਗੱਲ ਕੀ ਕਿ ਜਿਸ ਨੇ ਵੀ ਨਾਮ ਜਪਿਆ ਮੇਰੇ ਪਿਆਰੇ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਉਹਦੀ ਲਾਜ ਰੱਖੀ ਤੇ ਜੇ ਕੋਈ ਜਪ ਕੇ ਦੇਖ ਲਵੇ, ਕੋਈ ਜੀਵਨ ਵਿੱਚ ਤਜਰਬਾ ਕਰਕੇ ਦੇਖ ਲਵੇ ਤਾਂ ਧਿਆਨ ਰੱਖਣਾ ਫਿਰ ਇਸ ਗੱਲ ਕਹਿਣ ਦਾ ਸਵਾਦ ਹੀ ਕੁਝ ਹੋਰ ਆਉਂਦਾ। ਖੈਰ, ਸਾਹਿਬ ਸ੍ਰੀ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਜਿੱਥੇ ਉਹ ਪਰਮ ਪਿਤਾ ਪਰਮੇਸ਼ਵਰ ਆਪ ਅਗੰਮ ਹੈ, ਅਗੋਚਰ ਹੈ, ਜਿਸ ਵਾਹਿਗੁਰੂ ਜੀ ਦਾ ਕੋਈ ਅੰਤ ਨਹੀਂ ਪਾ ਸਕਦਾ ਤੇ ਸਾਹਿਬ ਕਹਿੰਦੇ ਨੇ ਹੇ ਮੇਰੇ ਮਾਲਕ, ਉਸੇ ਤਰ੍ਹਾਂ ਤੇਰੀ ਬਣਾਈ ਹੋਈ ਇਸ ਕੁਦਰਤ ਅੰਦਰ, ਤੇਰੇ ਬਣਾਏ ਹੋਏ ਇਸ ਸੰਸਾਰ ਦੇ ਅੰਦਰ ਜਿਹੜੇ ਕੌਤਕ ਤੂੰ ਵਰਤਾ ਰਿਹਾ ਜਿੱਥੇ ਤੇਰਾ ਅੰਤ ਕੋਈ ਨਹੀਂ ਉੱਥੇ ਮੇਰੇ ਮਾਲਕਾਂ ਤੇਰੇ ਕੌਤਕਾਂ ਦਾ ਵੀ ਕੋਈ ਅੰਤ ਨਹੀਂ। ਮਹਾਰਾਜ ਕਹਿੰਦੇ ਨੇ ਤੂੰ ਦੋਵੇਂ ਚੀਜ਼ਾਂ ਪੈਦਾ ਕਰ ਦਿੱਤੀਆਂ ਨੇ, ਜੇ ਕਿਤੇ ਤੂੰ ਜਨਮ ਬਖਸ਼ਿਆ ਤੇ ਮੇਰੇ ਮਾਲਕ ਜਨਮ ਦੇ ਨਾਲ ਤੂੰ ਮੌਤ ਵੀ ਪੈਦਾ ਕਰ ਦਿੱਤੀ ਹੈ, ਜੇ ਕਿਤੇ ਤੂੰ ਖੁਸ਼ੀ ਪੈਦਾ ਕੀਤੀ ਹੈ ਖੁਸ਼ੀ ਦੇ ਨਾਲ ਗਮੀ ਵੀ ਪੈਦਾ ਹੋ ਗਈ ਹੈ। ਮੇਰੇ ਮਾਲਕ ਜੇ ਦੁਨੀਆਂ ਦੇ ਤੂੰ ਭੋਗ ਪਦਾਰਥ ਪੈਦਾ ਕੀਤੇ ਨੇ ਤੇ ਇਹਨਾਂ ਪਦਾਰਥਾਂ ਵਿੱਚੋਂ ਪੈਦਾ ਹੋਣ ਵਾਲੇ ਰੋਗ ਵੀ ਤੂੰ ਪੈਦਾ ਕਰ ਦਿੱਤੇ ਨੇ, ਜੇ ਕਿਸੇ ਨੂੰ ਤੂੰ ਰਾਜ ਬਖਸ਼ ਦਿੱਤਾ ਤੇ ਰਾਜ ਲੈ ਕੇ ਅਹੰਕਾਰ ਵੀ ਪੈਦਾ ਹੋ ਗਿਆ, ਜਿੱਥੇ ਅਹੰਕਾਰ ਪੈਦਾ ਹੋ ਗਿਆ ਉੱਥੇ ਨਰਾਦਰ ਵੀ ਆਰੰਭ ਹੋ ਗਿਆ। ਸਾਹਿਬ ਕਹਿੰਦੇ ਨੇ ਜਿੱਥੇ ਤੂੰ ਉੱਚੇ ਪੈਦਾ ਕੀਤੇ ਨੇ ਉੱਥੇ ਤੂੰ ਨੀਵੇਂ ਵੀ ਪੈਦਾ ਕਰ ਦਿੱਤੇ, ਜਿੱਥੇ ਤੂੰ ਨੀਵੇਂ ਪੈਦਾ ਕੀਤੇ ਨੇ ਉੱਥੇ ਤੂੰ ਵੱਡੇ ਵੀ ਪੈਦਾ ਕੀਤੇ ਹੋਏ ਨੇ, ਇੱਕ ਦੂਜੇ ਦੇ ਵਿਪਰੀਤ ਨੇ। ਤੇ ਸੰਸਾਰ ਦੀ ਖੇਡ ਵੀ ਐਸੀ ਹੈ। ਹਜ਼ੂਰ ਨੇ ਜਿਹੜੇ ਬਚਨ ਕਹਿ ਕਿਤੇ ਤਾਂ ਦੇਖੋ ਆਹ ਜਿਹੜੇ ਹੱਥ ਨੇ ਮਹਿੰਦੀ ਨਾਲ ਰੰਗੇ ਨੇ ਤੇ ਸੁਹਾਗ ਦੇ ਗੀਤ ਗਾਏ ਜਾਂਦੇ ਨੇ, ਇਹਨਾਂ ਹੱਥਾਂ ਦੇ ਨਾਲ ਲੋਕੀ ਗਿੱਧੇ ਪੈ ਪਾਉਂਦੇ ਨੇ, ਤੇ ਉਹ ਹੱਥ ਨੇ ਦੋ ਨੇ ਜਿੱਥੇ ਕਿਤੇ ਗਿੱਧੇ ਨਹੀਂ ਪਾਏ ਜਾਂਦੇ, ਛਾਤੀ ਪਿੱਟ ਕੇ ਇਹਨਾਂ ਹੱਥਾਂ ਨਾਲ ਤੇ ਮੂੰਹ ਨਾਲ ਵਹਿਣ ਪਾਏ ਜਾਂਦੇ। ਰਚਨਾ ਉਹਦੀ ਹੋਈ ਏ, ਕਿਤੇ ਖੁਸ਼ੀ ਦੇ ਸ਼ਦਿਆਨੇ ਵਾਜੇ ਪੈ ਵੱਜਦੇ ਨੇ ਤੇ ਕਿਸੇ ਦੇ ਘਰ ਦੇ ਅੰਦਰ ਮੌਤ ਦੀ ਸਾਫ਼ ਵਿਛੀ ਏ ਤੇ ਉਹਦੇ ਘਰ ਵਿੱਚ ਅਫਸੋਸ ਕਰਨ ਵਾਲੇ ਲੋਕ ਚਿੱਟੇ ਲੀੜੇ ਸਿਰ ਤੇ ਲੈ ਕੇ ਉਹਦੇ ਘਰ ਅਫਸੋਸ ਪੈ ਕਰਨ ਆਉਂਦੇ ਨੇ। ਕਿਸੇ ਦੇ ਮੂੰਹ ਤੇ ਹਾਸਾ ਏ, ਕਿਸੇ ਦੇ ਚਿਹਰੇ ਤੇ ਰੋਣਾ ਪਿਆ ਪ੍ਰਗਟ ਹੁੰਦਾ ਏ। ਮੁੱਕਦੀ ਗੱਲ ਕੀ ਕਿ ਮੇਰੇ ਵਾਹਿਗੁਰੂ ਨੇ ਦੋਨੋਂ ਵਿਪਰੀਤ ਚੀਜ਼ਾਂ ਇਹ ਪੈਦਾ ਕਰ ਦਿੱਤੀਆਂ। ਉਹਦੀ ਖੇਡ ਏ, ਕਿਸੇ ਦੇ ਘਰ ਵਿੱਚ ਉਹਨੇ ਕੀ ਦਾਤ ਦੇ ਦੇਣੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬਾਣੀ ਪੜ੍ਹਨੇ ਆ ਕਈ ਵਾਰੀ ਫਿਰ ਮਨੁੱਖ ਸੁੱਖ ਜਾਂਦਾ, ਇਹ ਕਿਉਂ ਜੇ ਸੁੱਖ ਹੈ ਫਿਰ ਦੁੱਖ ਕਿਉਂ, ਜੇ ਖੁਸ਼ੀ ਏ ਤੇ ਗਮੀ ਕਿਉਂ, ਜੇ ਜਨਮ ਹੈ ਤੇ ਮੌਤ ਕਿਉਂ। ਅਸਲੀਅਤ ਜੇ ਕੇਵਲ ਮਨੁੱਖ ਤੇਰੇ ਨਾਲ ਨਹੀਂ, ਰੱਬ ਨੇ ਜੋ ਕੁਝ ਵੀ ਪੈਦਾ ਕੀਤਾ ਉਹਨੇ ਦੋਨੋਂ ਚੀਜ਼ਾਂ ਪੈਦਾ ਕਰ ਦਿੱਤੀਆਂ। ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਜਿੱਥੇ ਰੱਬ ਨੇ ਸੰਸਾਰ ਨੂੰ ਇੱਕ ਰੁੱਖ ਬਣਾਇਆ, ਇਸ ਰੁੱਖ ਦੇ ਇੱਕ ਟਾਂ ਨੂੰ ਤਾਂ ਉਹਨੇ ਅੰਮ੍ਰਿਤ ਲਾ ਦਿੱਤਾ ਤੇ ਦੂਸਰੇ ਟਾਂ ਨੂੰ ਉਹਨੇ ਜ਼ਹਿਰ ਲਾ ਦਿੱਤਾ ਹੋਇਆ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ, ਦੋਨੋਂ ਲਾ ਦਿੱਤੇ। ਹੁਣ ਕਦੀ ਕਮਲ ਦੇ ਫੁੱਲ ਵੱਲ ਟੱਕੋ, ਜਿੱਥੇ ਕਮਲ ਦੇ ਫੁੱਲ ਦੀ ਮਹਿਕ ਸੁੰਦਰਤਾ ਅੱਤ ਦਾ ਸੁਹੱਪਣੇ, ਪਰ ਮੇਰੇ ਮਾਲਕ ਨੇ ਉਹਦੀ ਪੈਦਾਇਸ਼ ਕਿੱਥੇ ਕੀਤੀ ਏ, ਇੱਕ ਚਿੱਕੜ ਦੇ ਵਿੱਚ। ਦੋਨੋਂ ਇੱਕ ਦੂਜੇ ਦੇ ਵਿਪਰੀਤ ਨੇ, ਕਿੱਥੇ ਮਹਿਕ, ਕਿੱਥੇ ਬਦਬੋ, ਕਿੱਥੇ ਖੇੜਾ ਨਿਰਮਲ ਟਾਈ, ਕਿੱਥੇ ਗੰਦਗੀ। ਕੇਵਲ ਇੱਥੇ ਬਸ ਨਹੀਂ, ਗੁਲਾਬ ਦੇ ਫੁੱਲ ਨੂੰ ਤੱਕੋ, ਉਹਦਾ ਰੰਗ, ਉਹਦੀਆਂ ਪੰਖੁੜੀਆਂ, ਉਹਦੀ ਮਹਿਕ ਲੰਘਣ ਵਾਲੇ ਨੂੰ ਪ੍ਰਭਾਵਿਤ ਕਰਦੀ ਏ। ਪਰ ਹੈਰਾਨਗੀ ਦੀ ਬਾਤ ਉਹ, ਜਿੱਥੇ ਗੁਲਾਬ ਦੇ ਫੁੱਲ ਦੀ ਕੋਮਲਤਾ ਸੁਗੰਧੀ ਰੱਬ ਨੇ ਪੈਦਾ ਕੀਤੀ, ਉਸੇ ਫੁੱਲ ਦੀ ਟਾਹਣੀ ਦੇ ਨਾਲ ਰੱਬ ਨੇ ਕਠੋਰ ਕੰਡਾ ਵੀ ਪੈਦਾ ਕੀਤਾ ਹੋਇਆ। ਦੋਨੋਂ ਇੱਕ ਦੂਸਰੇ ਦੇ ਵਿਪਰੀਤ ਨੇ, ਕੰਡਾ ਕਠੋਰ ਏ, ਫੁੱਲ ਕੋਮਲ ਏ, ਪਰ ਇੱਕੋ ਟਾਂ ਨੂੰ ਦੋਨੋਂ ਮੇਰੇ ਮਾਲਕ ਨੇ ਲਾ ਦਿੱਤੇ ਨੇ। ਆਪਾਂ ਤੱਕਨੇ ਹਾਂ ਹਿੰਦੁਸਤਾਨ ਦੀ ਧਰਤੀ ਤੇ, ਖਾਸ ਕਰਕੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ। ਜਦੋਂ ਅੱਤ ਦੀ ਗਰਮੀ ਪੈਂਦੀ ਏ ਤੇ ਮੇਰਾ ਮਾਲਕ ਕਿਰਪਾ ਕਰਦਾ, ਆਸਮਾਨ ਤੇ ਬੱਦਲ ਬਣਦੇ ਨੇ ਤੇ ਉਹਨਾਂ ਬੱਦਲਾਂ ਦੇ ਵਿੱਚੋਂ ਨਿਰਮਲ ਠੰਡਾ ਪਾਣੀ ਧਰਤੀ ਤੇ ਪੈਂਦਾ ਤੇ ਉਹ ਧਰਤੀ ਦੀ ਤਪਿਸ਼ ਨੂੰ, ਧਰਤੀ ਦੀ ਗਰਮੀ ਨੂੰ ਠੰਡ ਵਿੱਚ ਬਦਲ ਦਿੰਦਾ, ਬਨਸਪਤੀ ਮੌਣ ਜਾਂਦੀ ਏ। ਜਿਹੜੇ ਰੁੱਖ, ਜਿਹੜੀ ਬਨਸਪਤੀ ਪਹਿਲਾਂ ਗਰਮੀ ਨਾਲ ਸੜ ਚੁੱਕੀ ਏ, ਪੁੱਜ ਚੁੱਕੀ ਏ, ਜਦੋਂ ਮੀਂਹ ਪੈਂਦਾ ਉਹਦੇ ਤੇ ਹਰਿਆਵਲ ਆ ਜਾਂਦੀ। ਪਰ ਕਰਤਾਰ ਦੀ ਖੇਡ ਬੜੀ ਅਜੀਬ ਏ, ਉਹਨਾਂ ਬੱਦਲਾਂ ਦੇ ਵਿੱਚੋਂ ਪਾਣੀ ਪੈਦਾ ਕੀਤਾ, ਜਿਸ ਪਾਣੀ ਨੇ ਸੜਿਆ ਹੋਇਆਂ ਨੂੰ ਪਰਤ ਕੇ ਜੀਵਨ ਬਖਸ਼ ਦਿੱਤਾ। ਪਰ ਹੈਰਾਨਗੀ ਦੀ ਬਾਤ, ਉਹਨਾਂ ਬੱਦਲਾਂ ਵਿੱਚ ਰੱਬ ਨੇ ਬਿਜਲੀ ਪੈਦਾ ਕਰ ਦਿੱਤੀ, ਜਿਹੜੀ ਧਰਤੀ ਤੇ ਪੈਂਦਿਆਂ ਸਾਰ ਜਿੱਥੇ ਪੈ ਜਾਏ ਉਹਨੂੰ ਸਾੜ ਕੇ ਸਵਾਹ ਕਰ ਦਿੰਦੀ। ਅੱਗ ਤੇ ਪਾਣੀ ਦੋਨੋਂ ਇਕੱਠੇ ਕਰ ਦਿੱਤੇ। ਗੁਰਦੇਵ ਨੇ ਇਸੇ ਕਰਕੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਤ ਅਗਨ ਤ੍ਰਿਜੈ, ਬੱਕਰੀ ਸਿੰਘ ਇੱਕ ਤੈ ਥਾਂ ਰੱਖ, ਮਨ ਹਰ ਜਪ ਭਰਮ ਭਉ ਦੂਰ ਕੀਜੈ। ਕੇਵਲ ਤੇਰੇ ਨਾਲ ਨਹੀਂ, ਰੱਬ ਨੇ ਲੱਕੜ ਵਿੱਚ ਅੱਗ ਪੈਦਾ ਕੀਤੀ, ਦੋਨੋਂ ਇੱਕ ਦੂਜੇ ਦੇ ਵਿਰੋਧੀ ਨੇ। धरती थोड़ी पानी ज्यादा पर एक दूजे के विरोधी टिकाए ने, मानो मेरे मालिक ने दुनिया की खेड ऐसी राय दिती, उथी उन्हें शेर बन दिता, उथी नाल बकरी बन दिती है, शेर ते बकरी एक दूजे के विपरीत ने, पर उहदी रचना विच ए भी सानू देखन नू मिलदा। गुरु अर्जन साहब अज कहिंदे ने जिथे खुशी उथे गमी, मेरे मालका जिथे जन्मे उस घर दे अंदर मौत भी है, जिथे भोग है उथे रोग भी है। ते धन गुरु ग्रंथ साहब दी बाणी जदों पढ़ने आ ते भगत नामदेव जी दा ते भगत कबीर जी दे दो प्रमाण ने, सदा खुशी नहीं रहनी ते सदा गमी नहीं रहनी, समा अपनी चाल नाल निकल जांदा है। कबीर साहब दा वचन आउंदा है, कहिंदे ने मेरे वाहिगुरु मैं तेनूं नमस्कार करन आया, असल विच ना तेरी बनाई कोई कुदरत दा तेरे कौतकां दा कदी किसे ने अंत नहीं पाया, बस इक्को ही मन विच गल सोची है, जेड़े तेरे नाम विच भिज चुके ने ना उन्हां दे चरणां दा मैं दास बन जावां। पुछिया कबीर साहब तुसी की कौतक तकिया, ते उन्हां दा पावन पवित्र बचन गुरु ग्रंथ साहब दे राग सारंग विच कहन लगे, राजा शरण मित नहीं जानी तेरी, तेरे संतन की हो चेरी। हुण अगे ध्यान देना दुनिया दी खेड की है, हस्तो जाए सो रोवत आवे, रोवत जाए सो हसा है, बस तो होए होए सो उजर, उजर होए सो बस है। पहली पंक्ति है दाता, हस्तो जाए सो रोवत आवे, जेड़ा बंदा सवेरे घरों हस दिया गया है, परिवार विच खुशी नो घरों काम ते गया है, पर पता नहीं तेरे कौतक की हो जाए ने, कई बारी एहो जे भाणे वरता देना है, वो शाम नू जदो घर मुड़दा ते रोंदा ही घर मुड़दा, ताहा मारदा आउंदा, गया ता हसदा सी पर परत के रोंदा आए। हसतो जाए सो रोवत आवे, रोवत जाए सो हसा है, ते जेड़े जीवन तो निराश होके रोंदे जांदे ने, घर विच कुछ नहीं कम कोई नहीं, पर जदो किते बाहर तू किरपा कर दे ते जदो वापस मुड़दे ने उन्हां दे चेहरियां ते रोना नहीं, उन्हां दे चेहरियां ते खुशी प्रतीत पई हुंदी। तेरे कौतक ने हसतो जाए सो रोवत आवे, रोवत जाए सो हसा है, बस तो होए होए सो उजर, जिथे वसदी हुंदी है शहर वसदे ने, पिंड वसदे ने, ग्राउं वसदे ने, मेरे मालका जे तू चाहे ता एक अख झमकण दी देर विच उथे तबाहियां करके उजाड़ पैदा कर दे, ते जिस उजाड़ विच कदी कोई नहीं वसदा, जे तेरी मर्जी होवे ते उजाड़ विच तू वसो पैदा कर दे। तेरी खेड है ना, बस तो होए होए सो उजर, उजर होए सो बस है। अगे किन्ने जल ते थल कर, जिथे पानी है उथे तू मारूथल पैदा कर सकने, जल ते थल कर, थल ते कुंव, ते जिस मारूथल विच पानी दी बूंद नहीं लभदी, तू उच्चे टिब्बियां दे विच मेरे मालका पानी दे खूह पैदा कर सकने। तेरी खेड है, तेरे चोज ने कोई अंत नहीं, जल ते थल कर, थल ते कुआं, कूप ते मेर करावे, कूप दर ते खूह, खूह डूंघा है, पहाड़ उच्चा है, जे तू चाहे ता नीवे खूह दे विचों भी पहाड़ वर्गी उच्ची धरती पैदा कर सकदा। कूप ते मेर करावे, ते तेरी एक खेड है, धरती ते आकाश चढ़ावे, जिस बंदे नू इस धरती ते कोई जानदा नहीं, जे मेरे वाहगुरु तू चाहे ओनू आसमान जिन्ना उच्चा चौके वड्याई दे सकने, ते जिन्ना नू आसमान जिन्ना उच्चा तू चुकी बैठा, जे तू चाहे ता एक खिन विच सट के उन्हां नू पताल विच गर कर दे। तेरे कौतक ने दोनों विपरीत ने एक दूजे दे, जल ते थल कर, थल ते कुआं, कूप ते मेर करावे, धरती ते आकाश चढ़ावे चढ़े, आकाश गरावे, ते खारी ते राज करावे। जेड़ा बंदा दर दर ते भिखिया मंगदा सी, खैर मंगदा सी, तू ओनू बादशाह बना देना, सल्तनत बख्श देना, राज भाग लश्कर बख्श देने, पर जेड़ा बंदा अज तक राज करदा रहा है ना, ओदे गले विच झोली पा के तू दर दर ते ओनू मंगण वास्ते मजबूर कर देना। तेरे कौतक ने पेखारी ते राज करावे, राजा ते पेखारी, खल मूर्ख ते पंडित करबो। जेड़ा बंदा खल मूर्ख दर ते मां जाड़े जिनू अकली कोई नहीं, तू मेरे वाहगुरु चाहे एक खिन विच ओनू महान विद्वान पंडित बना देने, ते जेड़ा मान करी फिरदा मैं बड़ा विद्वान, एक खिन विच तू मूर्खां दे काफले विच ओनू पैदा कर देना। पेखारी ते राज करावे, राजा ते पेखारी, खल मूर्ख ते पंडित करबो। पंडित ते मुगधारी,
ਕਹਿਣ ਲੱਗੇ ਮੇਰੇ ਵਾਹਿਗੁਰੂ, ਨਾਰੀ ਤੇ ਜੋ ਪੁਰਖ ਰਾਵੈ, ਪੁਰਖ ਤੇ ਜੋ ਨਾਰੀ, ਕਹੋ ਨ ਕਹੋ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਿਹਾਰੀ ਮੈਂ ਉਸ ਵਾਹਿਗੁਰੂ ਤੋਂ ਕੁਰਬਾਨ, ਜਿਹਦੀ ਖੇਡ ਇਹੋ ਜੀ ਅਜੀਬ ਏ, ਇਕ ਦੂਜੇ ਦੇ ਵਿਪਰੀਤ ਤੱਥ ਨੇ ਪੈਦਾ ਕੀਤੇ ਹੋਏ। ਸਾਧ ਸੰਗਤ, ਇਹੀ ਕਾਰਨ ਮੇਰੇ ਹਜ਼ੂਰ ਨੇ ਕੇਵਲ ਕਿਹਾ ਨੀ, ਬਾਣੀ ਵਿਚ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਨੇ। ਮੈਂ ਅਰਜ਼ ਕਰਾਂ, ਭਗਤ ਨਾਮਦੇਵ ਜੀ ਦਾ ਸ਼ਬਦ ਏ, ਦੇਖੋ ਰੱਬ ਕਈ ਕੌਤਕ ਵਰਤਾਂਦਾ। ਮੈਂ ਅਰਜ਼ ਕਰ ਰਿਹਾ, ਜਨਮ ਏ ਮੌਤ ਏ, ਖੁਸ਼ੀ ਏ ਗਮੀ ਏ, ਭੋਗ ਏ ਰੋਗ ਏ, ਸੁੱਖ ਏ ਦੁੱਖ ਏ, ਪਤਾ ਨੀ ਵਾਹਿਗੁਰੂ ਨੇ ਕੀ ਖੇਡ ਵਰਤਾ ਦੇਣੀ। ਭਗਤ ਨਾਮਦੇਵ ਕਹਿੰਦੇ ਨੇ, ਕਈ ਵਾਰੀ ਪਰਮੇਸ਼ਵਰ ਤੂੰ ਮਨੁੱਖ ਨੂੰ ਇੰਨਾ ਦੇਣਾ ਕਿ ਉਹਦੇ ਸਾਹਮਣੇ ਕਈ ਕਟੋਰੀਆਂ, ਕਈ ਭੋਜਨ ਜਿਹੜੇ ਨੇ ਪਰੋਸ ਕੇ ਰੱਖੇ ਹੋਣ। ਕਿਸੇ ਥਾਲੀ ਦੀ ਕਟੋਰੀ ਵਿਚ ਖੀਰ ਪਾਈ ਹੋਵੇ, ਕਿਤੇ ਘਿਓ ਪਾਇਆ ਹੋਵੇ, ਕਿਤੇ ਦੁੱਧ ਪਿਆ ਹੋਵੇ, ਕਿਤੇ ਮਿੱਠੀ ਖੰਡ ਪਾਈ ਹੋਵੇ, ਕਿਤੇ ਘਿਓ ਨਾਲ ਭੇ ਕੇ ਰੋਟੀ ਤਿਆਰ ਕਰਕੇ ਉਹਦੀ ਥਾਲੀ ਵਿਚ ਰੱਖੀ ਹੋਵੇ, ਤੇ ਬੰਦਾ ਉਹਨੂੰ ਪੈਰ ਮਾਰ ਕੇ ਕਹਿੰਦਾ ਪਰਾ ਲੈ ਜਾਓ, ਮੇਰਾ ਚਿੱਤ ਨੀ ਕਰਦਾ ਇਸ ਭੋਜਨ ਵੱਲ ਟੱਕਣ ਵਾਸਤੇ ਵੀ, ਮੈਨੂੰ ਨਹੀਂ ਇਹ ਚੀਜ਼ਾਂ ਸਵਾਦ ਲੱਗਦੀਆਂ। ਤੇ ਭਗਤ ਨਾਮਦੇਵ ਕਹਿੰਦੇ ਨੇ, ਮੇਰੇ ਮਾਲਕ ਦੇ ਕੌਤਕ ਬੜੇ ਬੇਅੰਤ ਨੀ ਬਣਾ, ਤੂੰ ਡਰ ਕੇ ਰਹੀ। ਜਿਹੜਾ ਬੰਦਾ ਘਿਓ, ਖੀਰ, ਖੰਡ, 36 ਪ੍ਰਕਾਰ ਦੇ ਬਣੇ ਹੋਏ ਭੋਜਨਾਂ ਨੂੰ ਠੋਕਰ ਮਾਰ ਦਿੰਦਾ, ਮੇਰਾ ਵਾਹਿਗੁਰੂ ਕਈ ਵਾਰੀ ਉਹਨੂੰ ਦਰ ਦਰ ਦੇ ਟੁਕੜੇ ਮੰਗਣ ਵਾਸਤੇ ਮਜਬੂਰ ਕਰ ਦਿੰਦਾ। ਉਹ ਦਰ ਦਰ ਤੇ ਝੋਲੀ ਅੱਡ ਕੇ ਮੰਗਦਾ। ਤੇ ਹਜ਼ੂਰ ਕਹਿੰਦੇ ਨੇ, ਮੰਗਦਿਆਂ ਨੂੰ ਵੀ ਖੈਰ ਉਹਨਾਂ ਨੂੰ ਪੈਂਦੀ ਏ ਜਿਨ੍ਹਾਂ ਦੇ ਭਾਗ ਚੰਗੇ ਹੋਣ। ਕਈਆਂ ਨੂੰ ਮੰਗਦਿਆਂ ਵੀ ਖੈਰ ਨੀ ਪੈਂਦੀ, ਉਹ ਫਿਰ ਕੀ ਕਰਦੇ ਨੇ, ਜਿੱਥੇ ਲੋਕਾਂ ਨੇ ਕੂੜਾ ਸੱਟਿਆ, ਹੱਥਾਂ ਨਾਲ ਕੂੜੇ ਨੂੰ ਫੋਲਦੇ ਨੇ। ਅਸੀਂ ਤੱਕਨੇ ਇੰਡੀਆ ਅੰਦਰ ਤੁਹਾਨੂੰ ਬੇਅੰਤ ਉਦਾਹਰਨਾਂ ਮਿਲ ਗਈਆਂ, ਲੋਕ ਉਸ ਕੂੜੇ ਨੂੰ ਫੋਲਦੇ ਨੇ, ਤੇ ਜਿਹੜੇ ਕੂੜੇ ਵਿਚ ਪਏ ਹੋਏ ਦਾਣੇ ਨੇ ਉਹਨਾਂ ਨੂੰ ਧੋ ਧੋ ਕੇ ਆਪਣਾ ਖਾ ਕੇ ਪੇਟ ਭਰਦੇ ਨੇ। ਤੇ ਭਗਤ ਨਾਮਦੇਵ ਕਹਿੰਦੇ ਨੇ, ਬੰਦਾ ਤੇ ਉਹੀ ਏ ਜਿਹੜਾ ਭਰੇ ਹੋਏ ਭੋਜਨਾਂ ਦੀਆਂ ਥਾਲੀਆਂ ਨੂੰ ਟੁਕਰਾਂਦਾ ਸੀ, ਤੇ ਅੱਜ ਕੂੜੇ ਤੋਂ ਦਾਣੇ ਚੁਣ ਚੁਣ ਕੇ ਆਪਣੇ ਪੇਟ ਨੂੰ ਭਰਦਾ ਸੀ। ਸਤਿਗੁਰੂ ਕੀ ਬਾਣੀ ਵਿਚ ਬਚਨ ਨੇ, ਸਾਹਿਬ ਕਹਿੰਦੇ ਨੇ, ਕਬੂ ਖੀਰ ਖਾਂਡ ਘਿਓ ਨਾ ਭਾਵੇ। ਕਦੀ ਇਹੋ ਜਿਹਾ ਸਮੇਂ ਬੰਦੇ ਨੂੰ ਇਹਨਾਂ ਤਿੰਨਾਂ ਵਿਚੋਂ ਕੁਝ ਵੀ ਚੰਗਾ ਨੀ ਲੱਗਦਾ, ਖੀਰ ਖੰਡ ਘਿਓ ਕੁਝ ਚੰਗੀ ਨੀ ਲੱਗਦੀ। ਸਾਹਿਬ ਕਹਿੰਦੇ ਨੇ, ਕਬੂ ਘਰ ਘਰ ਟੂਕ ਮੰਗਾਵੇ, ਟੂਕ ਦਰ ਤੇ ਟੁਕੜੇ। ਤੇ ਕਦੀ ਉਹੀ ਬੰਦਾ ਜਿਹਨੂੰ ਮੇਰਾ ਵਾਹਿਗੁਰੂ ਘਰ ਘਰ ਵਿਚ ਟੁਕੜੇ ਮੰਗਣ ਤੇ ਮਜਬੂਰ ਕਰ ਦਿੰਦਾ। ਸਾਹਿਬ ਕਹਿੰਦੇ ਨੇ, ਕਬੂ ਕੂਰਨ ਕੂਰਨ ਦਰ ਤੇ ਕੂੜਾ ਚਨੇ ਬਿਨਾਵੇ। ਕਦੀ ਕੂੜੇ ਤੇ ਪਏ ਹੋਏ ਦਾਣੇ ਚੁਣ ਚੁਣ ਕੇ ਪੇਟ ਭਰਦਾ। ਤੇ ਅੱਗੇ ਭਗਤ ਨਾਮਦੇਵ ਕਹਿੰਦੇ ਨੇ, ਮਨਾ ਜਿਉ ਰਾਮ ਰੱਖ ਹੈ ਤਿਉ ਰਹੀਐ ਰੇ ਭਾਈ, ਖੇ ਮੇਰੇ ਭਰਾਵਾ, ਜਿਵੇਂ ਵਾਹਿਗੁਰੂ ਰੱਖਦਾ ਉਸੇ ਤਰ੍ਹਾਂ ਰਹੀ, ਕਿਉਂਕਿ ਹਰ ਕੀ ਮਹਿਮਾ ਕਿਸ ਕਥਨ ਨਾ ਜਾਈ, ਉਹਦੇ ਕੌਤਕਾਂ ਦਾ ਕੋਈ ਪਤਾ ਨੀ ਉਸ ਵਾਹਿਗੁਰੂ ਨੇ ਕੀ ਖੇਡ ਵਰਤਾ ਦੇਣੀ। ਅਗਲਾ ਬਚਨ ਭਗਤ ਜੀ ਨੇ ਕੀਤਾ, ਕਦੀ ਕਹਿੰਦੇ ਨੇ ਇੰਨੀ ਦੌਲਤ ਏ, ਇੱਕ ਘੋੜੇ ਤੇ ਸਵੇਰੇ ਸਵਾਰੀ ਕਰਨੀ, ਦੁਪਹਿਰ ਨੂੰ ਨੌਕਰ ਨੇ ਘੋੜਾ ਬਦਲ ਕੇ ਦੂਸਰਾ ਦੇ ਦੇਣਾ, ਤੇ ਅੱਜ ਆਪਾਂ ਉਸ ਘੋੜੇ ਦੀ ਥਾਂ ਤੇ ਗੱਡੀਆਂ ਦੀ ਗਿਣਤੀ ਕਰ ਸਕਦੇ ਹਾਂ। ਸ਼ਾਮ ਨੂੰ ਘੋੜਾ ਹੋਰ ਏ, ਪੈਰ ਕਦੀ ਲਾਂਘਾ ਨੀ ਘੋੜਿਆਂ ਤੋਂ। ਤੇ ਸਾਹਿਬ ਕਹਿੰਦੇ ਨੇ, ਕਦੀ ਉਹ ਸਮਾਂ ਘੋੜਿਆਂ ਨੂੰ ਦਿਨ ਵਿਚ 3-3 ਵਾਰੀ ਬਦਲ ਕੇ ਸਵਾਰੀ ਕਰਦਾ, ਕਦੀ ਮੇਰਾ ਵਾਹਿਗੁਰੂ ਇਹ ਵੀ ਦਿਨ ਲੈ ਆਉਂਦਾ ਕਿ ਤਪਦੀ ਹੋਈ ਰੇਤ ਤੇ ਪੈਰਾਂ ਵਿਚ ਪਾਉਣ ਵਾਸਤੇ ਜੁੱਤੀ ਵੀ ਨਸੀਬ ਨਹੀਂ ਹੁੰਦੀ। ਸਾਹਿਬ ਕਹਿੰਦੇ ਨੇ, ਕਬੂ ਤੁਰੇ ਤੁਰੰਗ ਨਚਾਵੇ, ਕਦੀ ਤਾਂ ਬੰਦਾ ਘੋੜਿਆਂ ਨੂੰ ਨਚਾਉਂਦਾ ਪਿਆ, ਕਬੂ ਪਾਏ ਪਨੀਓ ਨਾ ਪਾਵੇ, ਤੇ ਕਦੀ ਪੈਰਾਂ ਵਿਚ ਪਾਉਣ ਵਾਸਤੇ ਜੁੱਤੀ ਵੀ ਨਸੀਬ ਨਹੀਂ ਹੁੰਦੀ। ਤੀਸਰਾ ਬਚਨ ਭਗਤ ਨਾਮਦੇਵ ਜੀ ਨੇ ਕੀਤਾ, ਕਹਿਣ ਲੱਗੇ, ਸੱਜਣਾ ਕਦੀ ਉਹ ਸਮੇਂ ਘਰ ਵਿਚ ਦਿਨ ਵਿਚ ਕਈ ਵਾਰੀ ਕੱਪੜੇ ਬਦਲ ਬਦਲ ਕੇ ਸੇਜ ਤੂੰ ਤਿਆਰ ਕਰਨੇ, ਚਿੱਟੀਆਂ ਚਾਦਰਾਂ ਤੇ ਆਰਾਮ ਕਰਨੇ, ਤੇ ਕਦੀ ਇੱਥੇ ਵੀ ਦਿਨ ਤੱਕਣੇ ਪੈਂਦੇ ਨੇ ਕਿ ਹੱਥ ਵਿਚ ਪਰਾਲੀ ਪਕੜੀਏ ਤੇ ਲੋਕਾਂ ਦੇ ਦਰਵਾਜ਼ਿਆਂ ਵਿਚ ਡਿਊੜੀਆਂ ਵਿਚ ਪਰਾਲੀ ਵਿਛਾ ਕੇ ਆਪਣੇ ਰਾਤ ਤੇ ਦਿਨ ਬਤੀਤ ਪਿਆ ਕਰਦਾ। ਸਾਹਿਬ ਕਹਿੰਦੇ ਨੇ, ਕਬੂ ਖਾਟ ਸੁਪੇਦੀ ਸਵਾਵੇ, ਕਬੂ ਭੂਮ ਪਿਆਰ ਨਾ ਪਾਵੇ, ਕਦੀ ਮੰਜੀ ਤੇ ਚਿੱਟੀਆਂ ਚਾਦਰ, ਤੇ ਕਦੀ ਫਿਰ ਸਾਹਿਬ ਕਹਿੰਦੇ ਨੇ ਪਿਆਰਿਆ ਪਰਾਲੀ ਵਿਛਾ ਕੇ ਜ਼ਮੀਨ ਵੀ ਨਹੀਂ ਮਿਲਦੀ ਕਿਤੇ ਲੰਮਿਆਂ ਪੈਣ ਵਾਸਤੇ। ਇਹਦਾ ਮਤਲਬ ਉਸ ਪਰਮੇਸ਼ਵਰ ਦੇ ਕੌਤਕਾਂ ਦਾ ਕੋਈ ਪਤਾ ਨਹੀਂ। ਹਜ਼ੂਰ ਨੇ, ਮੈਂ ਅਰਜ਼ ਕੀਤੀ, ਆਪਣੇ ਨੇਤਰਾਂ ਨਾਲ ਜੋ ਤੱਕਿਆ ਉਹ ਬਾਣੀ ਵਿਚ ਅੰਕਿਤ ਕੀਤਾ। ਗੁਰੂ ਗ੍ਰੰਥ ਸਾਹਿਬ ਵਿਚ 4 ਸ਼ਬਦ ਐਸੇ ਨੇ ਗੁਰੂ ਨਾਨਕ ਬਾਬਾ ਜੀ ਦੇ ਜਿਹੜੇ ਇਤਿਹਾਸ ਨਾਲ ਵੀ ਸੰਬੰਧਿਤ ਨੇ, ਪਰ ਜਦੋਂ ਉਹਨਾਂ ਵਿਚੋਂ ਇਤਿਹਾਸ ਨੂੰ ਪੜ੍ਹਨੇ ਆ ते ओ इतिहास केवल उस समय तक महदूद नहीं, ओ शब्द पढ़ने ते सानू अज तक कोई शब्द अगवाई देंदे। चार शब्द ने ते जेड़े एमनाबाद दी धरती नाल संबंधित ने, ते चारे शब्द मेरे हजूर ने ओ एमनाबाद दी धरती ते उच्चारण कीते। एक शब्द तां उदों उचारिया जदों मेरे गुरदेव जगत जलंदे नूं ठारन लई गए, ते भाई लालो दी कुल्ली नूं भाग लाए ने, कोदरे दी रोटी खाधी, भाई लालो नूं किरपा करके रहमतां बख्शियां। ते इत्थे जदों हजूर ने पुछिया सी, लालो इस पिंड दी की हालत है, ते उन्हें कहा सी, बाबा पुछ कुछ ना, दौलत इन्नी आ, रूप दा नशा इन्नी, इत्थे ना किसे फकीर दा अदबी, ना किसे संत दा अदबी, रब दे नाम दी तां गल छड्ड दे, लोकां नूं राम ते रहीम दोनों भुले होए। दौलत ने अन्या कर दिता, हजूर दे नेत्र मुंदे सन, भाई लालो दे घर बैठे ने, ते भाई मरदाने दी रबाब दी तार छिड़ी, ते मेरे गुरदेव दे चेहरे ते कोई अगमी नूर आया, ते भाई लालो नूं संबोधन करके दुनिया दी हालत नूं तक के मेरे हजूर ने कहा, जैसी मैं आवे खसम की बाणी, तैसड़ा करी ज्ञान ले लालो, लोक मान पै करदे ने पर पाप की जंज लै काबलों ताया, जोरी मंगे दान वे लालो, पर दुनिया दी हालत की है, शर्म धर्म सब छप खलोए, कूड़ फिरै प्रधान वे लालो। ते जदों बाबर ने आउणे काजियां बामणा की गल थकी, उदों किसे ने काजी तो नकाह नहीं कराना, उदों किसे ने ब्राह्मण तो फेरे नहीं कराने, अगद पड़े शैतान वे लालो, उदों शैतान बिरती वाले लोग आके ते नकाह ते फेरे करने। सतगुरु ने जेड़े बचन कहे वाकया ओ कौतक वरते, ते हजूर दा जदों दूसरा शब्द पढ़िया, जदों भाणे वापर गए, ते मेरे गुरदेव फिर एमनाबाद दी धरती ते आए। अज एमनाबाद दी धरती मासपुरी बनी पई, थां थां ते लाशां रुलदियां ने, नालियां विच खून वह तुरदा है, थां थां ते कीरने पै पैंदे ने, ते सारी जनता नूं बाबर दे सिपाहियां ने गिरफ्तार कीता है। उस कैद खाने विच फिर रबाब छिड़ीए, ते कमाल दी गल, उस कैद खाने विच एक आवाज उठी, ते संबोधन करके दुनिया दे लोगां नूं मेरा हजूर कहिंदा, लोगो अजे भी परमेश्वर दे चरणां विच झुक जाओ, उहदे कौतकां दा कोई पता नहीं की खेड़ वरतानी। उत्थे हजूर ने बचन कहा, जे खुशी है ते नाल गमी नहीं है। साहब कहन लगे, दाता आई लोक ने जेड़े कैद विच पईयां होईयां इस्त्रियां ने, कदी इन्हां दे सिर ते कंघियां फेरदियां सन, सोहणे केस वांदियां सन, ते केसां दी पट्टी दे विच केसां दी उस लकीर दे विच संदूर भरदियां सन, पर अज ओही केस बाबर दे सिपाहियां ने कैंचियां नाल कट दिते ने, ते गले विच धूड़ जम गई, बोल नहीं सकदियां, ओही ने जेड़ियां कदी महल्लां विचों इक पैर भी बाहर नहीं सन कढ़दियां, अज मेरे मालका उन्हां महल्लां दे बाहर बहन नूं इन्हां नूं थां नहीं नसीब नहीं हुंदी पई। साहब ने उथी कहा सी, कहन लगे, जिन सिर सोहन पट्टियां मांगी पाए संदूर, साहब कहिंदे ने, से सिर काती मुनियन गल विच आवै धूड़, महलां अंदर हुंदियां हुण बहन ना मिलना दूर। ते साहब ने इत्थे जिहड़ा बचन कहा, कहन लगे, मरदानिया जुड़ जा उहदे चरणां विच, ते बस इको बेनती कर, आदेश बाबा आदेश, आद पुरख तेरा अंत ना पाया, तू कर कर देखे वेश, मेरा वह गुरु तेरा कोई अंत नहीं पा सकदा, पता नहीं तू केड़े केड़े कौतक वरता देने। अगला बचन जेड़ा हजूर ने कहा, कहन लगे, एही ने ओ नौजवान इस्त्रियां जिदन शादी होई लाड़े नाल सन, डोलियां विच बैठ के आईया, उपरो पानी वार के सस ने पीता, ते कीमती पखे जिन्हां विच मोती चमकदे सन, नौकरानियां ने पखे झले, इन्नी दौलत सी, सगन लैंदियां सन एक लख बहन दा, एक लख उठण दा, गरी सवारियां दे आनंद माणे, पर अज ओही गले ने जिन्हां गलियां विच सुच्चे मोतियां दियां माला सन, अज उन्हां गलियां विच बाबर दे सिपाहियां ने रस्सियां पा दित्तियां, ते जदों खिचदे ने ते मोती एक एक करके तिड़क तिड़क के टुट के जमीन ते डिगदे पए। ਇਹ ਉਹਦੀ ਖੇਡੀ। ਸਾਹਿਬ ਨੇ ਉਥੇ ਬਚਨ ਕਿਹਾ, ਜਦੋਂ ਸ਼ੀਆਂ ਵਿਆਹੀਆਂ ਲਾੜੇ ਸੋਹਣ ਪਾਸ, ਖਿੰਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ, ਉਪਰੋਂ ਪਾਣੀ ਵਾਰੀਐ ਝੱਲੇ ਚਮਕਣ ਪਾਸ, ਇਕ ਲੱਖ ਲੈਣ ਬਹਿਤੀਆਂ लख लैन खड़िया गरी सुहारे खादिया मन छेजड़िया अगे साहब कहने तीन गल सिलका पाईया इथे सिलका दा अर्थ सिलक दा अर्थ रस्सी उन्हां दे गले विच बाबर दे सिपाहियां ने रस्सियां पा दित्तियां तीन गल सिलका पाईया टुटन मोत सरिया धन जोगण दो वैरी होए जिन्नी रखे रंग लाए दूतां नूं फरमाया लै चले पत गवाए देख उस वाहेगुरु की खेड इन्ने पत वाले लोग सन अज रब ने पत मिट्टी विच मिला के रख दिती मेरे गुरु अर्जन साहब अज यही तां बचन सानू कहिंदे ने कहन लगे याद रखी जन्मंग तां मरनंग जे जन्म होया ते मौत नूं भुली ना क्योंकि मौत जन्म तो बाद जे किसी ने आना ते केवल मौत ने आना साध संगत गुरु साहब ने बड़े प्यारे बचन कहे जन्म तो बाद किसी का कोई भरोसा नहीं जिस बच्चे का जन्म होया इन्हें वड्डिया होके धर्मी बनना संत बनना जां गुरमुख बनना जां साखत बनना जां मनमुख बनना डॉक्टर बनना वकील बनना जां इंजीनियर बनना पर एक हर एक नूं पता है कि जेड़ा जमया है इहदे जीवन का कोई भरोसा नहीं इदन किन्ने किहड़े पासे वह तुरना है पर एक यकीन जरूर है जेड़ा जमया है दी मौत जरूर होवेगी मौत अवश्य यही कारण हजूर ने बाणी विच बचन कहा कहन लगे मां तू बच्चे नूं गोद विच बिठानी है ते लोरी दे के कहनी है मेरा है मेरा है पर चलिए तेरे ते खलोती मौत सिर ते हस दीए ते कहंदी है असल विच ए तेरा नहीं ए मेरा है तू जितनी मर्जी लोरी दे लै जिन्हू जन्म दे के तू लोरियां देनी है ज्यों ज्यों इन्हे वड्डे होना है मौत कहंदी त्यों त्यों मेरी झोली दे नेड़े आई जाणी साहब ने बचन किया जननी जानत सुत बड़ा होत है इतना कु ना जाने इना किसी नू कोई पता नहीं जे दिन दिन अवध घटता है मोर मोर कर अदक लाग कर पेखत ही जमराओ हसै साहब कहन लगे मेरा मेरा कहंदी है ते मौत वेख वेख के हस के कहंदी है तेरा नहीं ए असल विच मेरा है जन्मंग ता मरनंग जे जन्म होया मौत अवश्य क्योंकि अवध घटै दिन सरहणा रे दिन रात करके उम्र घटदी पई है जन्मंग ता मरनंग जन्म होया ते मौत अवश्य साहब कहंदे हरखंग ता सोगंग जदों जन्म होया उदों वधाइयां मिलियां ने पर याद रखी जिस घर दे अंदर वधाइयां मिलियां ने उस घर दे अंदर कदी अलाणियां दा पाठ भी सुनिया जाए कई बारी हैरान होई जा मेरे सतगुरु ने ना सिख नूं भाणे विच रखिया जे कदी तको असी पढ़ने आनंद साहब दा पाठ करने आ ते कई बारी मन विच आउंदा भी आनंद साहब क्यों जदों अरदास करने आ ते हर वारी आनंद साहब दा पाठ करने आ असल विच मेरे गुरदेव ने बड़े कमाल दी बाणी दी रचना कीती जेड़े गुरु ग्रंथ साहब दा पाठ करने वाले गुरसिख बैठे ने उन्हां नूं पता है जदों असीं राग वडहंस पढ़ने आ ना ते वडहंस राग विच पहला आउंदियां ने घोड़ियां ते घोड़ियां दा संबंध जेड़ा है ए उस रस्म दे नाल है जदों बच्चा जवान होवे व्याह चढ़िए ते घोड़ी ते चढ़दा ते भैणा उहदे सुहाग गाउंदियां ने सुहाग दे गीत नूं घोड़ियां कहा जांदा है इहदा मतलब घोड़ियां खुशी दा प्रगटावा है ना गुरु साहब ने पहला घोड़ियां दित्तियां काया भी एक घोड़ी है ते घोड़ियां दी समाप्ति होई ते मेरे गुरदेव ने नाल अलाणियां दे दित्तियां चेते रखी जिथे खुशी दे गीत गाए जाने ने उथे ए भी पढ़िया जाना है मोलत पुन्नी पाई भरी जानियड़ा कत चलाया उथे भलिया ए प्याली भर जानी एक दिन ते चेते रखी उथे अलाणी भी पढ़ी जानी आनंद साहब दा पाठ करने 917 अंक ते गुरु बाबा जी दे आनंद साहब शुरू हुंदा है कदी देखो सोचने आ सतगुरु तेरी बाणी दी तरतीब ऐसी है जिथे गुरदेव दियां वारां खत्म होण उदू बाद भगतां दी बाणी शुरू हुंदी तुहानू सब नू पता है पर हैरानगी दी बात एवे आनंद साहब गुरु अमरदास दी रचना है आनंद साहब तो बाद ही मेरे गुरु अमरदास दे पड़पोते बाबे सुंदर दी रचना रामकली साध आ गया हालांकि तरतीब मुताबक बाणी जेड़ी है गुरु साहबाना दी बाणी तो सब तो बाद चाहिए भगतां दी बाणी दी तरतीब चाहिए पर असल विच मेरा गुरु कहिंदा चेते रखी सिखा जिथे आनंद है उथे सद नूं चेते रखी सदा आउणे ते जिथे सदा पै जाए उथे आनंद नूं चेते रखी दोनों का बराबर समतल है सतगुरु ने यही कारण जदों असीं आनंद साहब पढ़ने हरखंग तां सोगंग पर विरला गुरमुख जिहड़ा इस नूं बुझदा है कभी तो भाई चिखारी घर विच हलवाई नूं बुलांदा पिया है, बच्चे दी शादी दा समान पिया इकट्ठा करदा है, ते शाम पैंदी है सुबह ते सेवा लैके तप्पड़ पिया सुंदा है। गुरु का सिख देखदा भी गुरुदेव ने कहा तू ब्रह्म ज्ञानी दे दर्शन करी, ते कहिंदा कि तप्पड़ का दे लई, बच्चे दी शादी है। ते भाई भिखारी कहिंदा इहदी समय तां कल नूं पैगी ना, शाम पैंदी है दूजे दिन, ओ तप्पड़ जिहड़ा कल सीता जांदा सी, पुत्र दी लाश मंजी ते पई है, ते सारे जी जिहड़े मेल आए ने ओ तप्पड़ ते बैठे ने। ते सिख पुछदा है भाई भिखारी जे तेनूं पता सी तेरे पुत्र ने चले जाणा है ते फिर तू रात अरदास करके गुरु तो पुत्र लई उम्र क्यों नहीं मंगी। ते भाई भिखारी कहिंदा मैं तां अरदासां बड़ियां कीतियां। फिर कहन लगा तेरी गुरु ने मन्नी ना। भाई भिखारी कहिंदा मन तां लई, पुछया की मन्नी तेरे जवान पुत्र दी मौत होगी व्याह दे वक्त मौत। कहन लगा मैनूं पता सी पुत्र ने चले जाणा ते मैं अरदास करदा सां मेरे गुरु अर्जन साहिब जिदन जम्मिया सी ना रखिया सी उदन पढ़िया सी आनंद भया मेरी माए सतगुरु मैं पाया, हुण व्याह होणे घोड़ी चरण तो पहला अरदास कीती है ते पढ़िया आनंद भया मेरी माए सतगुरु मैं पाया, ते कल नू जदों इस पुत्र दी लाश आ जाए उदो कृपा करी भिखारी दे मुंह विचों एही निकले आनंद भया मेरी माए सतगुरु मैं पाया। प्यारिया उस गुरु ने अंदर दा टिका दे दिता है। ताही तां आनंद साहिब सिख पढ़दा कि हरख ते सोग नू चेते रखे, जन्मंग ता मरणंग, हरखंग ता सोगंग, साहिब कहिंदे भोगंग ता रोगंग। जिथे भोग ने जिथे पदार्थां दी बहुतात है उथे रोग पैदा है। ध्यान रखना सतगुरु ने सिख नू रोजी दिती है, सानू भोजन दिता है इस करके कि उन्ना कु खाइए, भोजन खाई दा जीण लई ना कि बंदा जीवे भोजन खाण वास्ते, दोनों विच बड़ा अंतर जे। जिथे भोग है उथे रोग है। साहिब कहिंदे ने ऊचंग ता नीचंग, जिथे उच्चा पाने उथे नीवा पाने भी, जे अज उच्चा है कल नू नीवा भी डिग सकना है। नाना नाना दा अर्थ हुंदा बिल्कुल छोटा, सो मूचंग मूचंग दा अर्थ है उच्चा वड्डा। जिथे नीवा पाने उथे मेरे वाहगुरु ने बडपन भी पैदा कीता है, नीवियां नू उच्चियां चुकदियां भी देर नहीं लांदा, जिथे उच्चे ने उन्हां नू नीवियां करदियां भी खिण लांदा है, उहदी खेड है ना। मैं कल अर्ज कीती सी एक भगत वजीदे बारे, ओदियां कुछ कु रुबाइयां बड़े कमाल दियां ने। ਉਹ ਆਂਦਾ ਉਹਦੀ ਖੇਡ ਦਾ ਕੋਈ ਪਤਾ ਨਹੀਂ। ਉਹ ਕਹਿੰਦਾ ਬੜੇ ਪਿਆਰੇ ਉਹ ਬਚਨ ਲਿਖਦਾ, ਕਹਿਣ ਲੱਗੇ ਇਕਨਾ ਦੇ ਧਨ ਪੱਲੇ ਸ਼ਾਹ ਸਦਾਏ ਦੇ, ਇਕਨਾ ਦੇ ਘਰ ਤਜੋਰੀਆਂ ਭਰੀਆਂ ਨੇ, ਲੋਕ ਕਹਿੰਦੇ ਨੇ ਸ਼ਾਹਾਂ ਦਾ ਘਰ ਏ, ਪਹਿਲਣ ਮਲਮਲ ਖਾਸ ਪਹਿਲਣ ਮਲਮਲ ਖਾਸਾ ਮੁਸ਼ਕ ਹੰਢਾਏ ਦੇ, ਉਹ ਕੀਮਤੀ ਕੱਪੜੇ ਪਾਉਂਦੇ ਨੇ ਤੇ ਆਪਣੇ ਕੱਪੜਿਆਂ ਤੇ ਸੁਗੰਧੀ ਛੜਕ ਕੇ ਬਾਹਰ ਨਿਕਲਦੇ ਨੇ। ਉਹ ਲਿਖਦਾ ਪਿਆਰੇ ਯਾਦ ਰੱਖੀ ਇਕਨਾ ਦੇ ਧਨ ਪੱਲੇ ਸ਼ਾਹ ਸਦਾਏ ਦੇ, ਪਹਿਰਨ ਮਲਮਲ ਖਾਸਾ ਮੁਸ਼ਕ ਹੰਢਾਏ ਦੇ, ਇੱਕ ਨਾ ਪਵੇ ਨਾ ਭਿੱਕ ਫਿਰ ਦੇ ਦਰ ਬਦਰ, ਇਕਨਾ ਦੀ ਝੋਲੀ ਵਿਚ ਕੋਈ ਖੈਰ ਨੀ ਪਾਉਂਦਾ ਵਜੀਦਿਆ, ਕੌਣ ਕਹਿ ਸਾਹਿਬ ਨੂੰ ਅੰਜ ਨਹੀਂ ਤਾਂ ਇੰਜ ਕਰ ਉਹਦੀ ਖੇਡ, ਉਹਦੇ ਖੇਡ ਦਾ ਕੋਈ ਅੰਤ। ਆ ਜਦੋਂ ਆਸਾ ਦੀ ਵਾਰ ਅਸੀਂ ਸੁਣਨੇ ਅੰਤਲਾ ਸ਼ਲੋਕ, ਭਾਵੇਂ ਕੋਈ ਦੋ ਸ਼ੰਤ ਪੜੇ ਭਾਵੇਂ ਚਾਰ ਸ਼ੰਤ ਪੜੇ, ਆਸਾ ਦੀ ਵਾਰ ਦਾ ਭੋਗ ਅੰਤਲੇ ਸ਼ੰਤ ਤੇ ਪਾਇਆ ਜਾਂਦਾ, ਹਰ ਜੁਗ ਜੁਗ ਭਗਤ ਉਪਾਇਆ ਤੇ। ਤੇ ਜਦੋਂ ਇਹ ਸ਼ਲੋਕ ਪੜ੍ਹਨੇ ਆ ਮੇਰੇ ਹਜ਼ੂਰ ਨੇ ਕਮਾਲ ਕੀਤੀ, ਕਹਿਣ ਲੱਗੇ ਉਹਦੀ ਰਚਨਾ ਉਹਦੀ ਖੇਡ ਹੈ, ਪਤਾ ਨਹੀਂ ਉਹਨੇ ਕੀ ਖੇਡ ਵਰਤਾਣੀ ਉੱਚਿਆਂ ਨੂੰ ਨੀਵੇਂ ਨੀਵਿਆਂ ਨੂੰ ਉੱਚੇ। ਕਹਿਣ ਲੱਗੇ ਭਾਂਡੇ ਇੱਕੋ ਨੇ, ਅਸੀਂ ਤੱਕਦੇ ਹਾਂ ਮਿੱਟੀ ਦਾ ਇੱਕ ਭਾਂਡਾ ਜਿਹਦੇ ਵਿੱਚ ਅੰਮ੍ਰਿਤ ਵਰਗਾ ਦੁੱਧ ਪਿਆ, ਤੇ ਦੂਜਾ ਭਾਂਡਾ ਜਿਹੜਾ ਉਹ ਵਿਚਾਰਾ ਸਾਰਾ ਦਿਨ ਅੱਗ ਤੇ ਸੜੀ ਜਾਂਦਾ, ਇੱਕ ਭਾਂਡੇ ਵਿੱਚ ਅੰਮ੍ਰਿਤ ਏ ਦੂਜਾ ਅੱਗ ਤੇ ਸੜਦਾ। ਹਜ਼ੂਰ ਕਹਿੰਦੇ ਨੇ ਜੀਵਨ ਮਨੁੱਖ ਦਾ ਸਰੀਰ ਇੱਕ ਭਾਂਡਾ ਹੀ, ਇੱਕ ਭਾਂਡੇ ਉਹਨੇ ਜਿਨ੍ਹਾਂ ਵਿਚ ਨਾਮ ਅੰਮ੍ਰਿਤ ਚੁਕਾ ਦਿੱਤਾ, ਇੱਕ ਭਾਂਡੇ ਉਹਨੇ ਜਿਹੜੇ ਸਾਰਾ ਦਿਨ ਈਰਖਾ ਦੀ ਅੱਗ ਵੀ ਸੜੀ ਜਾਂਦੇ, ਇੱਕ ਭਾਂਡੇ ਉਹਨੇ ਜਿਹੜੇ ਰਾਤ ਨੂੰ ਮੰਜੇ ਤੇ ਸੋਹਣੇ ਬਿਸਤਰੇ ਵਿਛਾ ਕੇ ਸੁੱਤੇ ਨੇ, ਤੇ ਆਖਰ ਉਹ ਵੀ ਬੰਦਾ ਹੈ ਨਾ ਜਿਹੜਾ ਸੁੱਤੇ ਹੋਏ ਤੇ ਸਾਰੀ ਰਾਤ ਜਾ ਕੇ ਪਹਿਰਾ ਦਿੰਦਾ, ਹੈਣ ਤਾਂ ਦੋਨੋਂ ਬੰਦੇ। ਸਾਹਿਬ ਕਹਿਣ ਲੱਗੇ ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਹੈ ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਣ ਨਿਹਾਲੀ ਦਰ ਤੇ ਬਿਸਤਰੇ ਤੁਲਾਈਆਂ, ਇੱਕ ਤੁਲਾਈਆਂ ਵਿਛਾ ਕੇ ਸੁੱਤੇ ਨੇ, ਇੱਕ ਉੱਪਰ ਰਹਿਣ ਖੜੇ, ਇੱਕ ਘੁਰਾੜੇ ਪਿਆ ਮਾਰਦਾ, ਇੱਕ ਵਿਚਾਰਾ ਜਾ ਕੇ ਘੁਰਾੜੇ ਵਾਲਿਆਂ ਦਾ ਪਹਿਰਾ ਪੈ ਦਿੰਦਾ, ਪਰ ਭਾਂਡੇ ਤਾਂ ਦੋਵੇਂ ਰੱਬ ਦੇ ਨੇ ਨਾ। ਸਾਹਿਬ ਕਹਿੰਦੇ ਨੇ ਇੱਕ ਨਿਹਾਲੀ ਪੈ ਸਵਣ ਇੱਕ ਉੱਪਰ ਰਹਿਣ ਖੜੇ, تنہ سوارے نانکا جن کو نظر کرے جدے تے تیری کرپا ہو جائے. صاحب کہن لگے جڑے اچے نے انہاں نو رب نیویا کر دیندا ہے تے جڑے نیویں نے انہاں نو اچے کر دیندا ہے. بابا فرید صاحب دا پوتر بچن ایک ہوندا ہے, انہاں دے بچن دی ہر ایک ڈھنگ نال ویاکھیا وکھ وکھ ڈھنگ نال ودوان کردے. وہ کہندے نے جڑی مٹی ہے نا تو مٹی بن جا. سارے گرو گرنتھ صاحب وچ پرچ پرچ کے ہوندا ہے خوش شبنا کی ریل کا جد آپ پڑھنے ہم سنتن کی رین پیارے. صاحب نے بڑی بڑی بانی وچ کیا دھوڑ بن جا رین بن جا. تے سوچی دا بھی گردیو کیوں کہندے نے تو مٹی بن جا, یہ کارن کی ہے؟ تے یہ اترنا بابا فرید جی نے دتا. کہن لگے اصل وچ جڑے نیوے رہندے نے نا وہ جیون دی باجی جیت کے جاندے نے, تے جڑے مان وچ اچے ترتے نے وہ جیون دی باجی ہار کے جاندے. کیویں جی؟ بابا جی نے ادھارن دتی. کہن لگے سی ترنے یا زمین تے مٹی ساڈے پیراں تھلے, تے جنی دیر تک جیندے رہنا مٹی نے وچاری نے ساڈے پیراں تھلے رہنا. پر یاد رکھنا جیڑی مٹی نو ساری زندگی آپ پیراں نال کچل کچل کے تھلے لتاڑ کے لنگنے آ, جیڑی ساری زندگی ساڈی ٹھوکرا سہندی ہے, ایک دن ایسا آنا یہ مٹی جیڑی تھلے اٹھ کے ساڈے شریر تے ہوے گی, تے جیڑا اینو کچلن والا شریر او مٹی دے تھلے لما پیا ہوے گا. مٹی جتے گی بندہ ہارے گا. یہی کارن کہن لگے فریدا خاک نہ نندیا ہے, خاکو جیڑ نہ کوئی سب تو نیوی رہی رب نے اچھی کر دیتی. کہن لگے جیوندیاں پیراں تلے جیوندیاں تے پیراں تلے دبنے, مویاں اوپر ہوئے مرن تو بعد مٹی جت گئی تیرے تو اچھی چلی گئی. یہی حضور نے بانی وچ کیا. کہن لگے یاد رکھی منا او دی کھیڑی اچیاں نو نیویں نیویاں نو اچے کر دے. اگلا بچن کیتا راجنگ تا مانگ, جدو راج آ جائے بندہ ادو ہنکاری. چیتے رکھو جدو کچھ نہیں نہ کسے بندے نو ملدا نمرتا ویکھن دے بڑے طریقے نے. جدو بندے کل طاقت نہ ہوئے تے ادو چک چک کے ترے آپا کہاں گے بڑا نمرتا والا بندہ جے. او دی نمرتا کدی ادو نہ تکو جدو او دے پلے کچھ ہے نہیں. کسے دی نمرتا تکنی ادو دیکھو جدو رب او دے پلے کچھ پیدا کر دے. ادو تک او دی ہوا ول کوئی تکدا ہے؟ صاحب کہندے راجنگ تا مانگ, راج آیا نال ہنکار آ گیا. تے جتے ہنکار آ گیا ابمانگ تا ہیننگ, جتے ہنکار آیا چیتے رکھی رب دے گھر وی تیری نرادری ہوے گی. ہیننگ دا ارتھ ہے نرادری. اے حضور نے بارہویں اشتپدی وچ کیا کہن لگے جس کا انتر راج ابمان سو نرک پاتی ہوت سوان. جڑا کہندا میں بڑا وڈا راجا وا, میرا گرو ارجن پتا کہندا نرکا دا کتا ہے, اودی قیمت اوتے کتے تو ود نہیں پیندے. راجنگ تا مانگ ابمانگ تا ہیننگ, جدو ہنکار کیتا پلیا ادو خالی ہو گئے نرادری سہنی پئی. صاحب جی کہن لگے پر یاد رکھی پر ورت مارگ مارگنگ ورتنت بناشنگ. اے سنسار دا پرورت مارگ جیڑا ہے خوشی گمی اچا نیواں ہنکار راج ابھیمان, اینے ایک دن پرورت مارگ جیڑا جہدے وچ تو کھچتے نے بنس جانا ہے. حضور کی رہنا ہے؟ صاحب جی پھر کہن لگے گوبند بھجن ایک میرے واہگرو دی بندگی کتھے ساد سنگین استرنگ. جدو ساد سنگت وچ بیٹھ کے تو گرو گرو جپے گا نا او رب دی کیتی ہوئی بھگتی تیرے تے اثر کرے گی, تیرے اندر نو دھوے گی. پیاریو ساد سنگت کوئی جپن والا گرمکھ مل جائے نا او دے نیڑے بیٹھے تا اندر نو ٹھنڈ پی جاندی ہے, او دے نیڑے بیٹھے تا گرو اندر نام دی روچ لا دیندا ہے, او دے نیڑے بیٹھے تا من ٹک جاندا ہے, او دے کول بیٹھے جڑا من او گرو گرو جپنا شروع کر دیندا ہے. دھیان رکھنا نام دیا ترنگا نکلدیاں نے, او نام دی ویوز یہو جیاں نے کہ جتھوں تک وہ نام دی لہر جاندی بندے نو کیل کے بٹھا دیں. صاحب کہندے نے گوبند بھجن ساد سنگین اشترنگ. نانک بھگوت گرو ارجن صاحب کہندے نے بھگوت در سے واہگرو بھجناشنگ. یہ دو شبد نے بھجن تے پلس اسن. اسن در ہوں بھوجن سمپردائی مہاپرشاں نے تے دوسرے ودوانا نے بھی یہ ارتھ کیتا ہے بھج نانک بھگوت بھجناشنگ. آسن کا ارتھ ہوں بھوجن, آسن کا ارتھ ہوں ٹکانا. ہوں ایک کنے لگن کی دیر جے آپ آسن شبد لے کے ارتھ کران گے یہ مطلب بن جائے گا بھجن کا ٹکانا. ہوں اتے پا کے بھجن آسنگ پار تا آسنگ ہے, پر یہ ارتھ ودوانا نے آسن کا ارتھ کیتا ہے بھوجن. ہے گرو ارجن صاحب کہندے نے پرانی ਤੂੰ ਆਪਣੇ ਭੋਜਨ ਨੂੰ ਆਪਣੀ ਖੁਰਾਕ ਨੂੰ ਰੱਬ ਦੀ ਬੰਦਗੀ ਨੂੰ ਬਣਾ ਲੈ ਜੇ ਕੁਝ ਖੱਟਣਾ ਚਾਹੁੰਦਾ ਤੂੰ ਭੋਜਨ ਰੱਬ ਦਾ ਨਾਮ ਬਣਾ ਤੇ ਜਿਨ੍ਹਾਂ ਕੋਲ ਰੱਬ ਦਾ ਨਾਮ ਹੈ ਉਹਨਾਂ ਦਾ ਅੰਦਰ ਟਿਕਦਾ ਹੈ ਉਹਨਾਂ ਦੇ ਅੰਦਰ ਦੀ ਮੈਲ ਨਾਮ ਧੋ ਦਿੰਦਾ ਹੈ ਤੇ ਜਿਨ੍ਹਾਂ ਦੇ ਅੰਦਰ ਦੀ ਮੈਲ ਧੁੱਪ ਜਾਏ ਨਾ ਉੱਥੇ ਨਾਮ ਟਿਕ ਜਾਂਦਾ ਹੈ ਮੈਲੇ ਹਿਰਦੇ ਵਿੱਚ ਨਾਮ ਨਹੀਂ ਤੇ ਮੈਲ ਜਾਣੀ ਕਿਵੇਂ ਮੈਂ ਸਾਹਿਬ ਜੀ ਕਹਿੰਦੇ ਨੇ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਜਿਹਨੇ ਸਿਮਰਨ ਕੀਤਾ ਨਾਮ ਨੇ ਮੈਲ ਵੀ ਧੋ ਦਿੱਤੀ ਤੇ ਅਗਲੀ ਕਿਰਪਾ ਕਰ ਦਿੱਤੀ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਕਿਰਦੇ ਵਿੱਚ ਨਾਮ ਟਿਕ ਗਿਆ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੀ ਬੜੀਆਂ ਭੁੱਲਾਂ ਹੁੰਦੀਆਂ ਨੇ ਵਿਚਾਰ ਕਰਦਿਆਂ ਕਿਸੇ ਦੇ ਕਿਰਦੇ ਨੂੰ ਕੋਈ ਇਹੋ ਜਿਹੀ ਬਚਨ ਠੋਕਰ ਮਾਰੇ ਜਿਹਦੇ ਨਾਲ ਉਹਦੀ ਕੋਈ ਤੁਹੀਨ ਮਹਿਸੂਸ ਕਰਦਾ ਹੋਵੇ ਕਿਰਪਾ ਕਰਕੇ ਬਖਸ਼ ਦਿਓ ਮੈਂ ਤੁਹਾਡਾ ਬੱਚਾ ਵਾਂ ਤੁਸੀਂ ਅਸੀਸ ਬਖਸ਼ਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।